ਜੋ ਕਰੀ ਅਲਖ ਦੀ ਸੇਵਾ ते भय प्रसन्न गुरुदेवा दिन प्रभु जब आए मोह दिया तब हम जन्म कलू महलिया जितना भयो हमरो यावन कह चुभी रही सुरत प्रभ चरणन में ज्यों त्यों प्रभ हमको समझायो इम कह कह लोक पठायो मैं अपना सुत तोहे निवाजा पंथ पर चुर कर वे को सजाया जय तहां तक धर्म चलाए बुद्ध करम से लोक हटाए ठांड पयो मैं जोर कर बचन कहा सिर न्याय पंथ चले तब जगत में जब तुम करो सहाय डर जी ताइयों चलू पंथ खालसा
ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ ਭਾਈ ਭਾਈਆਂ ਵਾਲੇ ਪਾਸੇ ਬੈਠੋ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ ਆਪਾਂ ਇੱਥੇ ਕੋਈ ਬੈਠਣ ਨਹੀਂ ਆਏ ਆਪਾਂ ਤਾਂ ਗੁਰੂ ਦਾ ਹੁਕਮ ਜਾਂ ਉਪਦੇਸ਼ ਸੁਣਨ ਵਾਸਤੇ ਆਏ ਆ। ਇੱਕੋ ਇੱਕ ਇਨਸਾਨ ਆ ਜਿਹੜਾ ਗੁਰੂ ਦੇ ਕਦਮਾਂ ਦੇ ਵਿੱਚ ਪਹੁੰਚ ਕੇ ਗੁਰੂ ਵਾਲਾ ਬਣ ਕੇ ਗੁਰੂ ਦਾ ਉਪਦੇਸ਼ ਸੁਣਨ ਦਾ ਅਧਿਕਾਰੀ ਹੈ, ਜਿਹੜੀ ਰੂਹ ਹੈ। ਹੈ ਤਾਂ ਇਹ ਜਾਨਵਰਾਂ ਦੇ ਵਿੱਚ ਵੀ ਇਹੀ ਰੂਹ ਜਿਹੜੀ ਆਪਣੇ ਅੰਦਰ ਆਈ ਹੋਈ ਆ, ਹੁਣ ਉਹਨੂੰ ਅਧਿਕਾਰ ਨਹੀਂ ਹੈ। ਇਸ ਨੂੰ ਅਧਿਕਾਰ ਹੈ ਮਨੁੱਖਾਂ ਦੇ ਸੰਬੰਧ ਕਰਕੇ। ਜਦ ਇਹਦੀ ਮਨੁੱਖਾਂ ਦੇ ਤੋਂ ਅਲੈਦਗੀ ਹੋ ਜਾਏਗੀ ਫੇਰ ਇਹ ਅਧਿਕਾਰ ਨਹੀਂ ਇਹਦੇ ਤੋਂ ਲਾਗੂ ਹੋਣਾ ਹੈ। ਬਸ ਆਹ ਪ੍ਰੇਮ ਨਾਲ ਜੋ ਗੁਰੂਆਂ ਦਾ ਹੁਕਮ ਹੈ ਉਸ ਦੇ ਅਨੁਸਾਰ ਜੇ ਤਾਂ ਇਸਨੇ ਆਪਣੇ ਸਰੂਪ ਨੂੰ ਜਿਹਨੂੰ ਕਹਿੰਦੇ ਨੇ ਆਤਮਾ ਉਹਦੇ ਚ ਇਹ ਲੈ ਹੋ ਗਿਆ, ਸਮਝੋ ਮੁੜ ਕੇ ਹੋਰ ਜੂਨੀ ਚ ਨਹੀਂ ਜਾਵੇਗਾ। ਇਹ ਨਹੀਂ ਤਰ ਭੜਕਦਾ ਫਿਰਦਾ ਹੀ ਹੈ, ਫੇਰ ਇਹਦੀ ਭੜਕਣਾ ਸ਼ੁਰੂ ਹੋ ਜਾਣੀ ਹੈ ਜੇ ਨਗੁਰਾ ਹੀ ਮਰ ਗਿਆ। ਔਰ ਇਸ ਤਰ੍ਹਾਂ ਦੇ ਨਾਲ ਕਲਗੀਧਰ ਮਹਾਰਾਜ ਦੇ ਜਾਂ ਸਾਰੇ ਸਿੱਖ ਪੰਥ ਤੇ ਜਿਹੜੇ ਦੁਨਿਆਵੀ ਲੋਕ ਨੇ ਧੱਕਾ ਕਰਦੇ ਨੇ ਗੁਰੂ, ਔਰ ਖਾਲਸੇ ਦਾ ਤਾਂ ਜਨਮ ਹੀ ਇਸ ਟਾਈਮ ਹੋਇਆ ਜਿਸ ਵਾਸਤੇ ਇਸ ਨੂੰ ਬੈਠਣ ਦਾ ਹੁਕਮ ਨਹੀਂ ਹੈ ਗੁਰੂ ਦਾ। ਆ ਬੈਠਿਆਂ ਤੇ ਕੁੱਟ ਖਾਧੀ ਆ ਆਪਾਂ ਨੇ, ਜੇ ਆਪਾਂ ਖੜੇ ਹੁੰਦੇ ਕਾਹਨੂੰ ਕੁੱਟ ਖਾਂਦੇ। ਔਰ ਇਸ ਤਰ੍ਹਾਂ ਨਾਲ ਕਲਗੀਧਰ ਮਹਾਰਾਜ ਦੇ ਪਰਿਵਾਰ ਤੇ ਸਾਰੇ ਪੰਥ ਖਾਲਸੇ ਤੇ ਦੇ ਲੋਕ ਕਿਸ ਤਰ੍ਹਾਂ ਦੇ ਕਸਵੱਟੀਆਂ ਲੱਗਦੀਆਂ ਨੇ, ਆਬੀ ਲੱਗਦੀਆਂ ਨੇ। ਜਦ ਸਿੱਖ ਕਸਵੱਟੀ ਚ ਲਿਖੂਗਾ ਫਿਰ ਇਸ ਨੂੰ ਕੁਛ ਮਿਲੇਗਾ। ਬਗੈਰ ਕਸਵੱਟੀ ਤੇ ਤਾਂ ਗੁਰੂਆਂ ਨੇ ਗੁਰੂ ਨੀ ਬਣਾਇਆ ਕੋਈ। ਦੇ ਲੋ ਕਿਸ ਤਰ੍ਹਾਂ ਦੀਆਂ ਮਹਾਂਪੁਰਸ਼ ਵੀ ਕਸਵੱਟੀਆਂ ਲਾਉਂਦੇ ਨੇ, ਪਿੱਛੇ ਵੀ ਲਾਉਂਦੇ ਸੀ, ਗੁਰੂ ਵੀ ਲਾਉਂਦੇ ਆਏ ਤੇ ਆਪ ਗੁਰੂ ਵੀ ਲਾਉਂਦੇ ਨੇ, ਆਪ ਮਹਾਤਮਾ ਵੀ ਲਾਉਂਦੇ ਨੇ ਕਸਵੱਟੀਆਂ। ਆਓ ਕਲਗੀਧਰ ਮਹਾਰਾਜ ਨੇ ਜਾਂ ਨੌਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ, ਉਸ ਤੋਂ ਬਾਅਦ ਫਿਰ ਜੋ ਅਕਾਲ ਪੁਰਖ ਦਾ ਹੁਕਮ ਸੀ ਜਦ ਆ ਕੇ ਆਪ ਨੂੰ ਪ੍ਰਗਟ ਕਰਿਆ ਪਟਨੇ ਸਾਹਿਬ, ਬਈ ਜ਼ੁਲਮ ਨੂੰ ਦੂਰ ਕਰਨ ਵਾਸਤੇ ਇੱਕ ਪੰਥ ਨਾਮ ਹੈ ਤਾਕਤ ਦਾ, ਆਦਮੀ ਦਾ ਨਾਮ ਪੰਥ ਨਹੀਂ ਹੈ। ਇਹ ਤਾਂ ਇੱਕ ਤਾਕਤ ਪੈਦਾ ਕਰੀ ਆ ਕਲਗੀਧਰ ਮਹਾਰਾਜ ਜੀ ਨੇ। ਹਾਂ ਉਹ ਜਿਹੜੀ ਮਰਜ਼ਾਦਾ ਹੁੰਦੀ ਹੈ ਉਹ ਇਨਸਾਨਾਂ ਦੁਆਰਾ ਹੀ ਹੁੰਦੀ ਹੈ, ਪਰ ਜਿਹੜਾ ਪੰਥ ਹੈ ਤਾਂ ਇੱਕ ਤਾਕਤ ਹੈ। ਪੰਥ ਕੋਈ ਇੱਕ ਨੂੰ ਨਹੀਂ ਕਹਿੰਦੇ ਹਨ ਵੀ ਆਹ ਮੇਰਾ ਪੰਥ ਆ, ਮੇਰਾ ਪੰਥ ਆ, ਮੇਰਾ ਪੰਥ ਹੈ। ਨਹੀਂ, ਪੰਥ ਤਾਂ ਇੱਕ ਤਾਕਤ ਹੈ, ਤਾਂ ਹੀ ਤਾਂ ਆਪਾਂ ਇੱਧਰ ਉੱਧਰ ਭੱਜੇ ਫਿਰਦੇ ਹਾਂ, ਆਪਾਂ ਆਪਣੀ ਤਾਕਤ ਨੂੰ ਵੰਡ ਦਿੱਤਾ। ਤੁਸੀਂ ਇਕੱਠੀ ਕਰਕੇ ਦੇਖੋ ਤਾਂ ਤਾਕਤ ਨੂੰ, ਜਿਵੇਂ ਇੱਕ ਸ਼ਾਹੂਕਾਰ ਮਰਨ ਲੱਗਿਆ, ਉਹਦੇ ਪੁੱਤਰ ਕਹਿੰਦੇ ਪਿਤਾ ਜੀ ਕੋਈ ਸ਼ਿਕਸ਼ਾ ਦੇ ਦਿਓ ਸਾਨੂੰ, ਕਹਿੰਦਾ ਇੱਕ ਕਾਨਿਆਂ ਦਾ ਮੁੱਠਾ ਲੈ ਕੇ ਆਓ। ਕਾਨਿਆਂ ਦਾ ਮੁੱਠਾ ਲੈ ਆਉਂਦਾ, ਕੱਲਾ ਕੱਲਾ ਕਾਨਾ ਫੜਾਇਆ, ਤੋੜਤਾ ਸਾਰੇ, ਫਿਰ ਪੂਰਾ ਮੁੱਠਾ ਬਣਾ ਫੜਾਇਆ ਇੱਕ ਨੂੰ, ਕਹਿੰਦੇ ਹੁਣ ਭੰਨ ਕੇ ਲਿਖਾ। ਕਹਿੰਦਾ ਜੀ ਇਹ ਤਾਂ ਨੀ ਟੁੱਟਦਾ ਹੈ। ਆਓ ਜਦ ਪੰਥ ਨਾਮ ਹੈ ਇਕੱਤਰਤਾ ਦਾ, ਤੇ ਜਦ ਤਾਕਤ ਇਕੱਠੀ ਹੋ ਜਾਵੇਗੀ ਨਾ ਫੇਰ ਇਹਦੇ ਅੱਗੇ ਨੀ ਕੋਈ ਖੜੇਗਾ। ਆਓ ਕਲਗੀਧਰ ਮਹਾਰਾਜ ਜੀ ਨੇ ਤਾਕਤ ਇਹਦੇ ਚ ਕਦ ਆਵੇਗੀ ਜਦ ਇਹ ਦੋ ਤੋਂ ਇੱਕ ਹੋਵੇਗਾ। ਹੁਣ ਆਪਾਂ ਤਾਂ ਕਈ ਹੋਏ ਹੋਏ ਹਾਂ। ਔਰ ਇਸ ਤਰ੍ਹਾਂ ਦੇ ਨਾਲ ਕਲਗੀਧਰ ਮਹਾਰਾਜ ਜੀ ਨੇ ਫਿਰ ਸਿੱਖਾਂ ਨੂੰ ਪਰਚਾ ਪਾਇਆ ਇੱਕ, ਜਿਵੇਂ ਆਪ ਪੈ ਰਿਹਾ। ਔਰ ਇਸ ਤਰ੍ਹਾਂ ਦੇ ਨਾਲ ਸਾਰੀ ਸੰਗਤ ਜਾਂ ਖਾਲਸੇ ਦੇ ਵਿੱਚ ਰੁਕੇ ਘੱਲ ਦਿੱਤੇ, ਜਾਂ ਕਾਰਕ ਨੂੰ ਮਸੰਦ ਰੱਖੇ ਹੁੰਦੇ ਸੀ, ਜਿਵੇਂ ਆਪਣੇ ਵੀ ਸ਼ਿਰੋਮਣੀ ਜਿਹੜੀ ਕਮੇਟੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ, ਉਹ ਕਾਰਕੁਨ ਨੇ ਤੇ ਆਪਾਂ ਨੂੰ ਫਿਰ ਪੱਤਰਕਾ ਘੱਲਦੇ ਨੇ ਜਾਂ ਅਖਬਾਰ ਦੇ ਵਿਚ ਕੱਢਦੇ ਨੇ ਵੀ ਖਾਲਸਾ ਜੀ ਆਹ ਗੱਲ ਹੈ। ਇਸੇ ਤਰ੍ਹਾਂ ਹੀ ਹੁੰਦਾ ਸੀ ਤੇ ਫਿਰ ਆਨੰਦਪੁਰ ਸਾਹਿਬ ਦੀ ਠੇਰੀ ਤੇ ਸਾਰਾ ਖਾਲਸਾ ਇਕੱਤਰ ਹੋ ਗਿਆ। ਆਹ ਮਸੰਦਾਂ ਦੇ ਵਿਚ ਆ ਗਿਆ ਸੀ ਹੰਕਾਰ। ਹੰਕਾਰ ਆਉਂਦਾ ਚੌਧੜ ਦਾ, ਆਹ ਦੇਖ ਲੋ ਆਪਣੇ ਚ ਵੀ ਹੰਕਾਰ ਆਇਆ ਹੋਇਆ। ਹੁਣ ਜੇ ਆਪਣਾ ਹੰਕਾਰ ਦੂਰ ਹੋ ਜਾਵੇ ਨਾ ਕਿਤੇ, ਫੇਰ ਉਹ ਮਹਾਰਾਜ ਜੀ ਦੇ ਬਚਨ ਘਟ ਜਾਣਗੇ, ਰਾਜ ਕਰੇਗਾ ਖਾਲਸਾ। ਆਦਮੀ ਨੀ ਰਾਜ ਕਰ ਸਕਦਾ, ਬਸ ਆਪਾਂ ਤਾਂ ਆਦਮੀਆਂ ਦੀ ਸ਼ਕਲਾਂ ਚੋਏ ਫਿਰਦੇ ਆ। ਉਹ ਮੇਰੀ ਪਾਰਟੀ ਹੈ ਜੀ, ਉਹ ਮੇਰੀ ਪਾਰਟੀ ਹੈ, ਦੱਸੋ ਕੀ ਕਰਾਂਗੇ ਆਪਾਂ। ਇਹ ਵੀ ਕੋਈ ਪਰਮੇਸ਼ਰ ਦੀ ਨੀਤ ਹੀ, ਆਪਣੇ ਕਰਮ ਹੀ ਮਾੜੇ ਨੇ, ਬਸ ਕਰਮ ਨੀ ਆਪਣੇ ਭਿੜਦੇ ਚੰਗੇ। ਕਰਮ ਤਦ ਭਿੜਨਗੇ ਜਦ ਇਹਦੇ ਅੰਦਰੋਂ ਹੋਂ ਨਿਕਲੇਗੀ, ਜਦ ਇਹਦੇ ਅੰਦਰੋਂ ਮੈਂ ਨਿਕਲੇਗੀ। ਮੈਂ ਨਿਕਲਦੀ ਨੀ, ਜਿਵੇਂ ਕਲਗੀਧਰ ਮਹਾਰਾਜ ਜੀ, ਖਾਲਸਾ ਲੜਦਾ ਜ਼ੁਲਮ ਨਾਲ, ਕਿਸੇ ਇਨਸਾਨ ਨਾਲ ਨਹੀਂ ਲੜਦਾ, ਨਹੀਂ ਜ਼ੁਲਮ ਨਾਲ ਲੜਦਾ। ਜ਼ੁਲਮ ਕੌਣ ਕਰਦਾ? ਇਨਸਾਨ। ਜੇ ਜ਼ੁਲਮ ਨਾ ਕਰੇ ਤੇ ਲੜਾਈ ਕਿੱਥੇ ਹੈ? ਆਹ ਇਸ ਤਰ੍ਹਾਂ ਇਹਨੇ ਨਾਲ ਮਹਾਰਾਜ ਜੀ ਕਹਿਣ ਲੱਗੇ, ਭਾਈ ਖਾਲਸਾ ਜੀ ਸਾਡਾ ਹੁਕਮ ਹੈ ਤੁਹਾਨੂੰ, ਇਦੋਂ ਗਾਹਾਂ ਨਾ ਜਾਇਓ। ਖੈਰ ਕਲਗੀਧਰ ਮਹਾਰਾਜ ਜੀ ਨੇ ਹੁਕਮ ਖਾਲਸੇ ਨੂੰ ਦੇ ਦਿੱਤਾ, ਜੰਗ ਹੋ ਹੀ ਰਿਹਾ ਸੀ ਤਾਂ ਮਹਾਰਾਜ ਜੀ ਦਾ ਹੁਕਮ ਉਲੰਘਣ ਕਰਕੇ ਖਾਲਸੇ ਨੇ ਅੱਗੇ ਪੈਰ ਪੱਟ ਲਿਆ। ਬਾਈ ਅੱਗੇ ਪੈਰ ਪੱਟਿਆ ਨੀ ਯਾਰ, ਕੁੱਟ ਪੈਣੀ ਸ਼ੁਰੂ ਹੋਈ ਨੀ। ਜਿਹੜੀ ਤਾਕਤ ਨਾਲ ਖਾਲਸਾ ਲੜਦਾ ਸੀ ਨਾ, ਤਾਕਤ ਕਿਹਦੀ ਸੀ? ਜਿਹਨੇ ਪੰਥ ਰਚਿਆ ਉਹਨੇ ਤਾਕਤ ਖਿੱਚ ਲਈ ਆਪਣੀ, ਬਸ ਮਗਰ ਮੁਸਲੇ ਮੂਹਰੇ ਸਿੱਖ ਕਿਲੇ ਜਾਵੜੇ ਭੱਜ ਗਏ। ਆਹ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਇਹ ਖਾਲਸਾ, ਇਹ ਤਾਂ ਇੱਕ ਤਾਕਤ ਹੈ, ਤਾਕਤ ਵੀ ਗੁਰੂ ਦੀ ਹੈ। ਜਦ ਇਹ ਮੈਂ ਨੂੰ ਅੱਗੇ ਰੱਖਦਾ ਨਾ ਤਾਂ ਫਿਰ ਸਮਝੋ ਇਸ ਦੀ ਹੇਠੀ ਹੁੰਦੀ ਹੈ। ਆਹ ਪਰਚਾ ਪਾ ਮਸੰਦ ਚਾਮਲ ਗਏ, ਕਿਉਂ ਮੌਜਾਂ ਕਰਦੇ ਸੀ ਖਾਂਦੇ ਸੀ। ਤਾਂ ਕਲਗੀਧਰ ਮਹਾਰਾਜ ਨੇ ਜਦ ਕਿਹਾ ਵੀ ਪਾਓ ਪਾਈ ਜਾਓ, ਦਸੌਂਦ ਲਾਇਆ, ਲੋੜ ਹੈ ਮਾਇਆ ਦੀ। ਗੁਰੂ ਸਾਹਿਬ ਨੂੰ ਕੋਈ ਮਾਇਆ ਦੀ ਲੋੜ ਨਹੀਂ ਸੀ, ਉਹ ਦਸੰਦ ਤਾਂ ਘਨਾਉਂਦੇ ਸੀ ਵੀ ਇਹਦੀ ਹੋਂ ਮਾਇਆ ਨਾਲ ਟੁੱਟਦੀ ਰਹੇ। ਜਿਹੜਾ ਗੁਰੂ ਆ ਉਹ ਆਪਣੇ ਸਿੱਖ ਦੀ ਬਿਹਤਰੀ ਚਾਹੁੰਦਾ। ਦੇਖ ਲਓ ਜਿਹੜੇ ਬੜੇ ਲੋਕ ਨੇ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦੇ ਹਨ, ਸਿਨੇਮਿਆਂ ਥੀਏਟਰਾਂ ਦੇ ਵਿੱਚ ਸਾਰੀ ਸਾਰੀ ਰਾਤ ਬੈਠੇ ਰਹਿੰਦੇ ਨੇ, ਹੁੰਦੇ ਨੇ ਸਿੱਖ, ਹੁੰਦੇ ਵੀ ਮੁਖੀ ਜੀ ਨੇ ਵਿੱਚ ਹੀ। ਉਹ ਇਸ ਤਰ੍ਹਾਂ ਦੇ ਨਾਲ ਤਾਂ ਫਿਰ ਅਗਰਾਹੀ ਕਰਕੇ ਲਿਆਂਦੀ ਦਸੌਂਦ, ਤੇ ਹੁਣ ਉਹ ਤਾਂ ਤਰਕਾਲੀ ਹੈ ਜਿਹੜਾ ਗਾਹਾਂ ਬੈਠਾ। ਜੇ ਸਿੱਖ ਦੀ ਭਾਵਨਾ ਇਹ ਹੋ ਜਾਵੇ ਵੀ ਗੁਰਬਾਣੀ ਸਭ ਕੁਛ ਜਾਣਦੀ ਹੈ, ਹੁਣ ਆਪਾਂ ਬਾਣੀ ਗੁਰੂ ਬਾਣੀ ਨੂੰ ਹੀ ਮੰਨਦੇ ਹਨ, ਉਪਦੇਸ਼ ਵੀ ਇਹੀ ਕਰਦੇ ਹਾਂ ਵੀ ਬਾਣੀ ਗੁਰੂ ਆ ਹੁਣ। ਤੇ ਫਿਰ ਜੋ ਉਸਦਾ ਹੁਕਮ ਨਾ ਮੰਨੇ ਉਹ ਤਾਂ ਜਾਣਦਾ ਸਭ ਕੁਛ ਗੁਰੂ ਹੁੰਦਾ ਜਿਹੜਾ। ਖੈਰ ਜਿਹੜੀ ਮਾਇਆ ਸੀ ਗੁਰੂ ਸਾਹਿਬ ਦੇ ਅੱਗੇ ਥੋੜੀ ਰੱਖੀ, ਘਰਾਂ ਨੂੰ ਜ਼ਿਆਦਾ ਲੈ ਗਏ ਘਰਾਂ ਨੂੰ। ਹੁਣ ਵੀ ਦੇਖ ਲਓ ਤੁਸੀਂ, ਜਿਹੜਾ ਕੋਈ ਬਣ ਜਾਂਦਾ ਪ੍ਰਧਾਨ ਜਾ, ਕਹਿੰਦੇ ਫਲਾਨੇ ਦਾ ਫਾਰਮ ਹੈ ਜੀ ਫਲਾਨੀ ਜਗ੍ਹਾ, ਸਾਰਿਆਂ ਦਾ ਹੀ ਹੈ। ਕਿਸੇ ਕੰਨੀ ਬਣ ਜਾਵੇ ਚੌਧਰੀ ਆ ਜੀ, ਫਲਾਨੇ ਦੇ ਟਰੱਕੋ ਮੈਨੇਜਰ ਹੁੰਦਾ ਸੀ ਜੀ, ਉਹ ਫਲਾਨੇ ਗੁਰਦੁਆਰੇ ਦਾ, ਉਹਦੇ ਇਤਨੇ ਟਰੱਕ ਚੱਲਦੇ ਨੇ, ਜਦੋਂ ਟਰੱਕ ਉਹਨੇ ਮੱਕੀ ਗੁੱਡ ਕੇ ਰਹੇ ਨੇ। ਉਹ ਗੁਰੂ ਗੁਰੂ ਨੂੰ ਹੀ ਧੋਖਾ ਦਿੱਤਾ, ਹੋਰ ਕੀ ਕਰਿਆ ਹੋਇਆ ਗਾ। ਆਹ ਇਸ ਤਰ੍ਹਾਂ ਜਾ ਗੁਰੂ ਨੂੰ ਪੱਗ ਮੰਨਦਾ, ਹਿੱਤਾ ਜਾ ਕੇ ਇਹਦੇ ਤੇ ਗੱਲ ਘੜਦੀ ਹੈ। ਹੁਣ ਉਹ ਸਰਵੱਗ ਸੀ, ਜਾਣਦੇ ਸੀ ਤਰਕਾਲੀ, ਭਾਵੇਂ ਉਮਰ 9 ਸਾਲ ਦੀ ਸੀ, ਸਾਰੀ ਉਮਰ ਗੁਰੂ ਔਰ ਪਰਮਾਰਥ ਨਾਲ ਸੰਬੰਧ ਨਹੀਂ ਰੱਖਦੀ। ਬਸ ਇਹ ਉਮਰ ਤਾਂ ਪਦਾਰਥਾਂ ਨਾਲ ਸੰਬੰਧ ਰੱਖਦੀ ਹੈ, ਵਿਹਾਰਾਂ ਨਾਲ। ਇਸ ਤਰ੍ਹਾਂ ਦੇ ਕਲਗੀਧਰ ਮਹਾਰਾਜ ਕਹਿੰਦੇ ਵੀ ਆਏ ਮਸੰਦੋ, ਤੇ ਜਿਹੜੇ ਗੁਰੂ ਦੀ ਕਾਰ ਭੇਟ ਆ ਨਾ ਸੌਂਦ, ਇਹ ਤੁਸੀਂ ਪੂਰਾ ਨੀ ਲਿਆਂਦਾ, ਪੂਰਾ ਨੀ ਦਿੱਤਾ ਲਿਆ ਕੇ। ਉਹ ਜਿਹੜੇ ਲਿਆਉਣ ਵਾਲੇ ਸੀ ਜਾਂ ਗਾਹਾਂ ਤੇ ਗਾਹਾਂ ਬੜੇ ਹੁੰਦੇ ਨੇ, ਪਹਿਲਾਂ ਛੋਟਾ ਜਾਂਦਾ, ਫਿਰ ਉਦੋਂ ਹੁੰਦਾ, ਫਿਰ ਗਾਹਾਂ ਮੈਨੇਜਰ ਹੁੰਦਾ ਬੜਾ ਉਹਨਾਂ ਦਾ, ਸਾਰਿਆਂ ਮਹਿਕਮਿਆਂ ਚ ਹੁੰਦੇ ਨੇ, ਗੁਰੂ ਘਰ ਚ ਵੀ ਨੇ, ਆਮ ਆਦਮੀ ਦੁਨਿਆਵੀ ਤਾਕਤ ਜੀ ਇਹਦੇ ਚ ਵੀ ਹੈਗੇ, ਪਿੰਡਾਂ ਚ ਵੀ ਹੁੰਦੇ ਨੇ, ਦੇਖ ਲੋ ਕੋਈ ਸਰਪੰਚ ਆ, ਕੋਈ ਖੜਪੰਚ ਆ, ਕੋਈ ਲਮਾਂਚ ਆਏ ਜੇ ਵਿਚੇ ਬੁੜੀਆਂ ਫਿਰਦੀਆਂ ਨੇ ਭੱਜੀਆਂ ਚੌਧਰ ਨੂੰ, ਚੌਧਰਿਆ ਹੋਰ ਕੀ ਆਏ, ਇਹ ਚੌਧਰੇ ਪਾਠਕ ਪਾਉਂਦੀ ਆ, ਦੇਖ ਲੋ ਤੁਸੀਂ, ਚੌਧਰਾਂ ਪਿੱਛੇ ਆਪਣੀ ਟੂਹੀ ਕੁੱਟ ਹੁੰਦੀ ਹੈ। ਤੁਸੀਂ ਅੱਜ ਚੌਧਰਾਂ ਛੱਡ ਕੇ ਦੇਖੋ, ਜੇ ਤੁਹਾਡੇ ਮੂਹਰੇ ਕੋਈ ਖੜ ਜਾਵੇ, ਤੁਹਾਡੇ ਮੂਹਰੇ ਤਾਂ ਸਵਰਗ ਦਾ ਰਾਜਾ ਇੰਦਰ ਨੀ ਖੜ ਸਕਦਾ, ਉਹ ਤੁਹਾਨੂੰ ਗੁਰਾ, ਤੁਸੀਂ ਤਾਂ ਗੁਰੂ ਵਾਲੇ ਹੋ, ਗੁਰੂ ਦੇ ਅੱਗੇ ਕੌਣ ਖੜ ਸਕਦਾ ਹੈ। ਗੁਰੂ ਨੇ ਤਾਂ ਸਾਰੇ ਰਾਕਸ਼ ਮਾਰਤੇ ਜੀ ਕਲਗੀਧਰ ਮਹਾਰਾਜ ਜੀ ਨੇ ਉੱਥੇ ਹੇਮਕੁੰਡ। ਇਸ ਤਰ੍ਹਾਂ ਦੇ ਨਾਲ ਹੁਣ ਅੱਗੇ ਜਵਾਬ ਕੀ ਦਿੰਦੇ ਨੇ ਤਰਕਾਲੀ ਨੂੰ, ਕਹਿਣ ਲੱਗੇ ਮਹਾਰਾਜ ਤੁਹਾਡੇ ਜਿਹੜੇ ਅਮੀਰ ਜਾਂ ਸੇਠ ਸਿੱਖ ਸੀ ਉਹ ਤਾਂ ਸਾਰੇ ਮਰ ਗਏ, ਲੈ ਦੇਖ ਲੋ ਸਾਰੇ ਮਾਰਤੇ ਸਿੱਖ ਮਹਾਰਾਜ ਜੀ, ਉਹ ਤਾਂ ਤਰਕਾਲੀ ਦੀ ਜਾਣਦੇ ਸੀ ਵੀ ਇਹਨਾਂ ਦੀ ਤਾਂ ਹੁਣ ਮੌਤ ਆ ਗਈ, ਇਹਨਾਂ ਦੀ ਬਸ, ਇਹ ਛੱਡ ਗਏ, ਸਚਿਆਈ ਛੱਡਤੀ ਇਹਨਾਂ ਨੇ, ਗੁਰੂ ਭਾਵਨਾ ਵੀ ਉੱਡ ਗਈ ਇਹਨਾਂ ਦੀ, ਇਹ ਸਾਨੂੰ ਬੱਚਾ ਹੀ ਸਮਝਦੇ ਨੇ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਸਿੱਖ ਤਾਂ ਸਾਡੇ ਉਵੇਂ ਨੇ, ਪਰ ਤੁਹਾਡੀ ਮੌਤ ਆਈ ਹੋਈ ਲੱਗਦੀ ਹੈ ਸਾਨੂੰ, ਤਾਂ ਸਿੱਖ ਤਾਂ ਨੀ, ਸਾਡੇ ਸਿੱਖਾਂ ਨੂੰ ਕੌਣ ਮਾਰ ਦੇਗਾ। ਖੈਰ ਇਸ ਤਰ੍ਹਾਂ ਨਾਲ ਮਹਾਰਾਜ ਜੀ ਕੌੜੇ ਬੋਲੇ, ਬੋਲਣਾ ਹੀ ਸੀ ਕੌੜੇ, ਬਿਹਾਰ ਹੈ ਉਹ, ਜਿਹੜੀ ਅੰਦਰੂਨੀ ਗੱਲਾਂ ਨੇ ਹੋਰ ਨੇ, ਬਿਹਾਰ ਨਾਲ ਬਿਹਾਰ ਬਿਰਤੀ ਨਾਲ ਸਮਝਣਾ ਪੈਂਦਾ। ਇਸ ਤਰ੍ਹਾਂ ਹੁੰਦਾ ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਚੰਦ ਨੂੰ ਦਰਸ਼ਨ ਕਰਨ ਵਾਸਤੇ, ਇਸ ਪੁੱਤਰ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਸ਼ਕਤੀਸ਼ਾਲੀ, ਨਮਸਕਾਰ ਕਰੀ ਆ ਕੇ ਕਹਿੰਦੇ ਐ ਪੁਰਖਾ, ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦਾ ਜਾ ਨਸ਼ੀਨ ਹੋ ਕੇ ਤੂੰ ਜੰਗ ਕਰਨ ਲੱਗ ਗਿਆ, ਤੂੰ ਦੁਨੀਆਂ ਨੂੰ ਮਾਰਦਾ ਹੈ, ਇਹ ਤਾਂ ਅਸੂਲ ਨੀ ਗੁਰੂ ਦਾ। ਛੇਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਜੀ ਸੁਣੋ ਸਾਡੀ ਬੇਨਤੀ, ਕੋਈ ਇਨਸਾਨ ਤੁਰਿਆ ਜਾਂਦਾ ਆਪਣੀ ਮੌਤ ਦੇ ਵਿੱਚ, ਜੇ ਪਿੱਛਿਓਂ ਆ ਕੇ ਕੁੱਤਾ ਲੱਤ ਨੂੰ ਮੂੰਹ ਪਾ ਲਵੇ ਫਿਰ ਉਹਨੂੰ ਕੀ ਕਰੇ, ਉਹਦੇ ਸੋਟੀ ਮਾਰੇ ਜਾਂ ਨਾ ਮਾਰੇ। ਕਹਿੰਦੇ ਅਸੀਂ ਤਾਂ ਕਿਸੇ ਨੂੰ ਕੁਛ ਨੀ ਕਹਿੰਦੇ, ਜਦ ਪਿੱਛੇ ਦੀ ਜਾਂ ਕੋਈ ਲੱਤ ਫੜਦਾ ਆ ਕੇ ਫਿਰ ਉਹਨੂੰ ਤਾਂ ਹਟਾਉਣਾ ਹੀ ਪੈਂਦਾ ਨਾ। ਸ੍ਰੀ ਚੰਦ ਜੀ ਚੁੱਪ ਕਰਕੇ ਇਸ ਤਰ੍ਹਾਂ ਦੇ ਨਾਲ ਜਿਹੜੇ ਇੱਕ ਉਹਨਾਂ ਦਾ ਬੜਾ ਸੀ ਫਿਰ ਅੱਗੇ ਚੌਧਰੀ ਮਸੰਦ, ਉਸ ਨੂੰ ਜਾ ਕੇ ਕਹਿਣ ਲੱਗੇ ਵੀ ਅੱਜ ਗੁਰੂ ਸਾਹਿਬ ਜੀ ਤਸ ਵਿੱਚ ਬੋਲਦੇ ਦੀ ਕੌੜ ਥੋੜੇ ਜੇ ਸਾਨੂੰ ਘੂਰਦੇ ਸੀਗੇ। ਉਹ ਕਹਿੰਦਾ ਨਿਆਣੇ ਨੇ, ਉਹ ਵੀ ਉਹਨਾਂ ਦਾ ਹੀ ਭਾਈ ਸੀ, ਕਹਿੰਦਾ ਨਿਆਣੇ ਨੇ, ਇਹਨਾਂ ਨੂੰ ਕੀ ਪਤਾ ਵੀ ਗੁਰੂ ਘਰ ਦਾ ਕੰਮ ਕਿਵੇਂ ਚੱਲਦਾ ਹੁੰਦਾ। ਕਹਿੰਦਾ ਮੈਂ ਸਮਝਾ ਦੂੰਗਾ ਸਵੇਰੇ ਜਾ ਕੇ। ਇਸ ਤਰ੍ਹਾਂ ਦੇ ਨਾਲ ਬੜਾ ਖਿਲਕਾ ਪਾਇਆ ਉਸਦੇ, ਨਾ ਉਹਦਾ ਚੇਤੋ ਮਸੰਦ ਸੀ, ਚੇਤੋ ਸਿੰਘ ਤਾਂ ਬਾਅਦ ਲੱਗੇ ਨੇ ਜਾਂ ਖੰਡੇ ਦਾ ਅੰਮ੍ਰਿਤ ਛਕਾਇਆ, ਫੇਰ ਪਹਿਲਾਂ ਸਹਿਜਧਾਰੀ ਸਿੱਖ ਹੁੰਦੇ ਸੀ। ਕਹਿੰਦਾ ਮੈਂ ਸਮਝਾ ਦਿਆਂਗਾ, ਨਿਆਣੇ ਨੇ, ਸਮਝਾ ਦੂ ਮੈਂ ਸਵੇਰੇ। ਇਸ ਤਰ੍ਹਾਂ ਨਾਲ ਆ ਗਿਆ, ਖਿੜਕਾ ਪਾਇਆ, ਬੈਠ ਗਿਆ। ਮਹਾਰਾਜ ਨੇ ਉਹੀ ਬਚਨ ਛੇੜਿਆ, ਕਹਿੰਦੇ ਭਾਈ ਤੁਹਾਨੂੰ ਗੁਰੂ ਘਰ ਦੇ ਮੁਖੀ ਬਣਾਇਆ ਹੈ, ਤੇ ਜਿਹੜੀ ਸੌਂਦੀ ਮਾਇਆ ਉਹ ਤਾਂ ਪੂਰੀ ਨੀ ਆਉਂਦੀ ਹੈ। ਕਹਿੰਦਾ ਤੁਹਾਨੂੰ ਕੀ ਪਤਾ ਨਿਆਣਿਆਂ ਨੂੰ, ਨਿਆਣਿਆਂ ਨੂੰ ਕਹਿੰਦਾ ਤੁਹਾਨੂੰ ਕੀ ਪਤਾ ਕਿਵੇਂ ਗੁਰੂ ਘਰ ਦੇ ਕੰਮ ਚੱਲਦੇ ਹੁੰਦੇ ਨੇ। ਮਹਾਰਾਜ ਕਹਿੰਦੇ ਅਸੀਂ ਨਿਆਣੇ ਆ। ਕਹਿੰਦੇ ਹਾਂ ਤੁਹਾਨੂੰ ਕੋਈ ਪਤਾ ਨੀ ਹੈ ਗੁਰੂ ਘਰ ਦਾ ਕਿਵੇਂ ਕੰਮ ਚਲਾਉਣਾ। ਮਹਾਰਾਜ ਕਹਿੰਦੇ ਜੀ ਇਹਨਾਂ ਨੂੰ ਮੱਤੇ ਹੀ ਦੇ ਦੀਏ ਥੋੜੀ ਜੀ, ਗੁਰੂ ਦਾ ਕਿਸੇ ਨਾਲ ਪਿਆਰ ਨੀ, ਪਿਆਰ ਆ ਕਰਨੀ ਨਾਲ, چاہے مسلمان ہے چاہے ہندو ہے چاہے سکھ ہے چاہے شاہی ہے چاہے بودھی ہے کوئی ہے چاہے چینی ہے جڑا گرو ہے جا پرمیشر ہے اس دا کرنی نال پیار ہوئے گا بہارا نال نہیں ہوئے گا کنگی تر مہاراج کہتے بھی یہ تو سڈے سکھ نے یہ تو نرکاں نوں جان گے سڈے سکھ ہو گئے اسی نرکاں نوں جان نہیں دینے نرکاں نوں کیوں جانا ہوں یہ جد پاپ کرتا ہوں جی پاپ لا دے بچ گیا نا نرکاں تو یا تو آپ لا لو گرو والا بن کے نام دا ویاس کر کے جا پھر گرو لا ہوں گا وہ کسی ہور جگتی نہ لا دوں گا اور اس طرح کنگی ترمار نے اشارہ کریا بھی اتنے کڑاہا گڈ کے پیلیاں چھٹ کے پانی پا دو تھلے آگے ڈال دو لالا بنا لو سکھاں نے شروع کرتا حکم من کے کہندے انہوں نوڑ لو اتنے تھم لینا چیتوں مسند نوں آؤں کتھا چ نہیں آؤں اور اس طرح جڑا چودھری جہا ہو جاتا وہ کتھا بھی بھول جانا ہوں پھر بھی یہ تو ہوراں لوکاں واسطے کتھا ہونی ہے ساڈا تو بول والا اج کر لو کٹھا جڑا ہوں آؤ اس طرح وہ جد لالا ہو گیا تتا اگ ورگا تو پھر وہ سر تے پاؤنا شروع کرا کہ پاپ لا دیے نہ دا شریر نے نرکاں نوں جانا تے نہ جانا کرما نے روح ہے نا جیڑی وہ جاندی ہے کہندے انہاں نے سارے اتھے ہی لا دیے جیڑی روح ہے پھر وہ سچ کھنڈ نوں چلی جاؤ گی نہیں تو پھر روح نے نرکاں چ جانا اس طرح دے نال وہ مسند پھر دادے نے بھی 1700 مسند پھوکیا دیکھ لو 1700 کیوں پھوکتا ہو کوئی اپنے پتر نوں بھی پھوکتا ہوندا ہے گرو نیاکاری ہے اس نے کیا بھی پاپ کر کے کتے نرکاں نوں نہ چلے جان والے انہاں نوں کن ہو جان گے دویاں نوں بھی ہے گرو کردا پیسہ چرائی دا ہوندا گولک دا بھائی گرداس نے ایک بار لکھی ہے جڑا کہندے گرو دے جنوں پوجا کہندے نے پوجا کون ہے آ گرو پرکاش ہے اور سامنے جڑے پیسے پے نے چلے یہ پوجا کوئی سکھ بیٹھا اس نو آ کے کوئی لاکھ روپیہ متھا ٹیک دے وہ پوجا نہیں ہے چاہے 1,000,000 ٹیک دے وہ پوجا نہیں ہے پوجا صرف جڑی گرو دے کے چڑھتی ہے یہ پوجا ہوں ایوں دسیا بھائی گرداس جی نے لکھا تین سیا دے وچ بولو پڑھو پریم دے نال
جیسے کچ پارو کھات ہوتا
چراؤ والا کھان والا چراؤ تدے ہی کھاؤ گا نا ਕਹਿੰਦੇ ਉਹ ਨਰਕਾਂ ਦੇ ਵਿੱਚ ਰਹੂਗਾ, ਨਿਕਲਣਾ ਹੀ ਨੀ ਬਸ। ਅਸੂਲ ਹੈ ਵਾਹਿਗੁਰੂ ਦਾ। ਆਓ ਕਲਗੀਧਰ ਮਹਾਰਾਜ ਜੀ ਨੇ ਫੇਰ ਸ਼ਮਿਆਨੇ, ਕਨਾਤਾਂ, ਫਰਸ਼, ਤਖ਼ਤ, ਤੰਬੂ ਲਾਏ ਗਏ ਸਾਰੇ ਖਾਲਸ ਪੰਥ। ਹੌਲੀ ਹੌਲੀ ਆ ਕੇ ਬੈਠੇ ਗਏ ਦਰਖਤਾਂ ਹੇਠਾਂ, ਜਿੱਥੇ ਮਕਾਨ ਜੋਵੇਂ ਵੀ ਸੀ। ਕਲਗੀਧਰ ਮਹਾਰਾਜ ਦੀ ਕਿਸ਼ੋਰ ਅਵਸਥਾ ਜੇ ਮੇਵੜੇ ਸਿੱਖ ਨੂੰ ਹੁਕਮ ਕੀਤਾ ਵੀ ਸਾਰੇ ਵਾਜਾ ਦੇ ਦੇ, ਸਾਰੇ ਪ੍ਰੇਮੀ ਪੰਡਾਲ ਦੇ ਵਿੱਚ ਹਾਜ਼ਰ ਹੋ ਜਾਣ। ਸਾਰਾ ਪੰਡਾਲ ਭਰ ਗਿਆ, ਲੱਖਾਂ ਬੰਦਾ ਬੈਠਾ ਉੱਥੇ। ਕਲਗੀਧਰ ਮਹਾਰਾਜ ਜੀ ਤੰਬੂ ਚੋਂ ਨਿਕਲੇ ਫੇਰ, ਜਿਹਾ ਜਿਹਾ ਮਨ ਦਾ ਫੁਰਨਾ ਹੁੰਦਾ ਨਾ ਸਰੀਰ ਦਾ, ਫਿਰ ਸਰੀਰ ਉਹੀ ਜੀ ਹਰਕਤ ਕਰਦਾ ਹੁੰਦਾ। ਤੋਰ ਚ ਵੀ ਫਰਕ ਹੋਵੇਗਾ ਤੇ ਬੈਠਣੀ ਖੜਨੀ ਚ ਵੀ ਫਰਕ, ਦੇਖਣੀ ਚ ਵੀ ਫਰਕ ਹੋਵੇਗਾ। ਵੀਹ ਰਸ ਦੇ ਵਿਚ ਮਹਾਰਾਜ ਜੀ ਆ ਰਹੇ ਨੇ, ਤਲਵਾਰ ਪਾਈ ਹੋਈ ਆ ਖੱਬੇ ਪਾਸੇ। ਅੱਗੇ ਤਾਂ ਆ ਕੇ ਤਖ਼ਤ ਦੇ ਉੱਤੇ ਬੈਠ ਜਾਂਦੇ ਸੀ ਨਾ ਵੀਰ ਆਸਣ ਤੇ, ਬੈਠੇ ਨੀ ਖੜੇ ਨੇ। ਸਾਰੀ ਸੰਗਤ ਨੇ ਭੇਟਾ ਅੱਗੇ ਰੱਖ ਕੇ ਨਮਸਕਾਰਾਂ ਕਰਕੇ ਬੈਠ ਗਏ। ਕਲਗੀਧਰ ਮਹਾਰਾਜ ਜੀ ਨੇ ਫਿਰ ਖੱਬੇ ਪਾਸੇ ਨੂੰ ਚਾ ਕੇ ਸੱਜਾ ਅੱਠ ਮੁੱਠੇ ਨੂੰ ਪਾ ਲਿਆ ਤਲਵਾਰ ਦੇ, ਬਾਹਰ ਕੱਢ ਕੇ ਉੱਚੀ ਕਰਕੇ ਉਲਾਰ ਕੇ ਬਾਂਹ ਨੂੰ, ਕਹਿੰਦੇ ਮੇਰੇ ਕਹਾਉਣ ਵਾਲੇ ਉਹ ਪ੍ਰੇਮੀਓ, ਵੀ ਇੱਕ ਸਿਰ ਦੀ ਲੋੜ ਹੈ ਧਰਮ ਵਾਸਤੇ, ਆਓ ਕੋਈ ਪ੍ਰੇਮੀ ਸਿਰ ਦਿਓ ਤਲਵਾਰ ਦੇ ਅੱਗੇ ਆ ਕੇ। ਉਹ ਕਹਿੰਦੇ ਪੜੋ ਪ੍ਰੇਮ ਦੇ ਨਾਲ ਕਲਗੀਧਰ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਹੈ ਗੁਰਸਿੱਖੋ ਇੱਕ ਸਿਰ ਦੀ ਲੋੜ ਹੈ ਭਾਈ, ਮੈਂ ਆਪਣੇ ਵਾਸਤੇ ਨਹੀਂ ਸਿਰ ਮੰਗਦਾ, ਨਹੀਂ ਧਰਮ ਵਾਸਤੇ। ਤਾਂ ਫਿਰ ਸੁਣ, ਸਾਰਿਆਂ ਨੇ ਲਿਆ, ਉੱਠਿਆ ਕੋਈ ਨੀ। ਆਓ, ਇੱਕ ਸਰਵਣ ਭਗਤੀ, ਇੱਕ ਮੰਨਣ ਭਗਤੀ ਹੈ, ਇੱਕ ਨਿਧਿਆਸਣ ਹੈ, ਇੱਕ ਸਾਖਿਆਤ ਹੈ, ਇੱਕ ਭੇਦ ਹੈ। ਹੌਲੀ ਹੌਲੀ ਸਿੱਖ ਜਿਵੇਂ ਤਾਂ ਨੂੰ ਜਾਈ ਜਾਂਦਾ, ਤਿਉਂ ਤਿਉਂ ਇਹਦੀ ਅਵਸਥਾ ਬਦਲਦੀ ਚਲੀ ਜਾਂਦੀ ਹੈ। ਸੁਣਦੇ ਸਾਰੇ ਹੀ ਨੇ, ਸੁਣਨ ਦਾ ਅਧਿਕਾਰ ਸਾਰਿਆਂ ਦਾ ਹੀ ਹੈ, ਬਸ ਉਹਦੇ ਤੇ ਮੰਨਣ ਫਿਰ ਕੋਈ ਕੋਈ ਕਰਦਾ ਉਸ ਗੱਲ ਨੂੰ, ਜਾਣੀ ਮਨ ਦੇ ਵਿੱਚ ਉਸ ਗੱਲ ਦਾ ਨਿਸ਼ਚਾ ਹੋ ਜਾਣਾ ਬਈ ਜੋ ਗੁਰੂ ਕਹਿੰਦਾ ਹੈ ਇਹ ਸੱਤ ਕਹਿੰਦਾ। ਬਸ ਲਾਹੌਰ ਦਾ ਵਾਸੀ ਭਾਈ ਦਿਆ ਰਾਮ ਜੀ, ਉਹ ਮੰਨਣ ਸ਼ਕਤੀ ਉਹਨਾਂ ਦੇ ਅੰਦਰ ਆ ਗਈ ਸੀ। ਮੰਨਣਾ ਕੀ? ਗੁਰੂ ਦਾ ਹੁਕਮ, ਜਿਵੇਂ ਹੁਣ ਗੁਰੂ ਹੁਕਮ ਕਰਦਾ ਨਾ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲ ਕੀ, ਇਹ ਤੇਰੀ ਵਰੀਆ। ਮੰਨਣਾ ਬਈ ਪਰਮੇਸ਼ਰ ਨੂੰ ਮਿਲ ਜਾਣਾ, ਸਮਝੋ ਮੰਨ ਲਿਆ ਉਸਨੇ, ਜੇ ਨਹੀਂ ਮਿਲਿਆ ਸਮਝੋ ਸੁਣਿਆ ਹੀ ਹੈ, ਮੰਨਿਆ ਨੀ। ਬਸ ਸੁਣਨ ਦਾ ਪੁੰਨ ਹੈ, ਮੰਨਣ ਦਾ ਇੱਕ ਫਲ ਹੈ। ਤਾਂ ਫਿਰ ਭਾਈ ਦਿਆ ਰਾਮ ਜੀ ਨੇ, ਉਹਨਾਂ ਚ ਮੰਨਣ ਸ਼ਕਤੀ ਆ ਗਈ ਸੀ, ਸਰਵਣ ਦਾ ਅਭਿਆਸ ਕਰਨ ਸੀ ਬਈ ਸਭ ਕੁਛ ਗੁਰੂ ਦਾ ਹੀ ਹੈ, ਮੇਰਾ ਤਾਂ ਪਹਿਲਾਂ ਵੀ ਨਹੀਂ ਸੀ ਇਹ ਵੀ ਗਿਆਨ ਤਾਜਾ ਹੈ, ਆਪਣਾ ਮੰਨਦਾ। ਸਿੱਖ ਦਾ ਜੋਗ ਸਭ ਗੁਰੂ ਦਾ, ਸਰੀਰ ਦੇ ਸਮੇਤ। ਗੁਰਬਾਣੀ ਦੇ ਵਿੱਚ ਵੀ ਲਿਖਿਆ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਕਹਿੰਦੇ ਸਾਰਾ ਸਰੀਰ ਦੇ ਸਮੇਤ ਪਰਮੇਸ਼ਰ ਦੇ ਅੱਗੇ ਰੱਖ ਦੇ, ਤੂੰ ਸੁਖੀ ਹੋ ਜਾਏਗਾ, ਨਹੀਂ ਫਿਰ ਦੁੱਖ ਤਾਂ ਪਏ ਹੀ। Thank you. ਜੀ ਨੇ ਸੋਚਿਆ ਵੀ ਤਨ ਮਨ ਤਨ ਸਭ ਗੁਰੂ ਦਾ ਹੁਣ ਹੁਕਮ ਹੈ ਗੁਰੂ ਦਾ ਸਿਰ ਲੈਣ ਦਾ ਹੁਕਮ ਮੰਨੀਏ ਪਾਈਏ ਗੁਰੂ ਦਾ ਹੁਕਮ ਹੈ ਬਈ ਸਿਰ ਦਿਓ ਜੇ ਤਾਂ ਸਿਰ ਦਿੰਦੇ ਫੇਰ ਤਾਂ ਪਰਮੇਸ਼ੁਰ ਪ੍ਰਾਪਤ ਹੋ ਜਾਏਗਾ ਜੇ ਨਹੀਂ ਤਾਂ ਫਿਰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਣੀ ਭਾਈ ਦਿਆ ਰਾਮ ਜੀ ਉੱਠੇ ਸਾਰੇ ਚਾਕਣ ਲੱਗ ਗਏ ਹੱਕਾ ਬੱਕਾ ਹੋ ਗਏ ਵੀ ਅੱਗੇ ਉਹ ਹੁਕਮ ਕੀ ਹੈ ਇਹ ਤੁਰਿਆ ਜਾਂਦਾ ਤੇ ਇਹਦੇ ਨਾਲ ਵਰਤੇ ਵੀ ਕੀ ਕਮਜ਼ੋਰ ਦਿਲਾਂ ਵਾਲੇ ਹੁਣ ਮਨ ਦੇ ਵਿੱਚ ਨਾਲੇ ਤਾਂ ਭਾਈ ਦਿਆ ਰਾਮ ਜੀ ਨਿਯਮ ਪੜਦਾ ਜਾਂਦਾ ਨਾਲੇ ਤੁਰਿਆ ਜਾਂਦਾ ਵੀ ਜਿਹੜਾ ਪ੍ਰੇਮ ਦਾ ਡੇਰਾ ਨਾ ਹੈ ਦਿਆ ਰਾਮ ਜੀ ਇਹ ਤਾਂ ਸਿਰ ਤੋਂ ਪਰੇ ਆ ਜਦ ਤੂੰ ਸਿਰ ਦੇ ਦੇਗਾ ਨਾ ਪ੍ਰੇਮ ਨਾਮ ਹੈ ਨਿਰਾਕਾਰ ਵਾਹਿਗੁਰੂ ਨਾਲ ਤੇ ਫਿਰ ਤੂੰ ਉਸ ਦੇ ਦੇਸ਼ ਚ ਚਲਿਆ ਜਾਵੇਗਾ ਇਉਂ ਪੜਦਾ ਜਾਂਦਾ ਪੜੋ ਵੀ ਖੜ ਗਿਆ ਹੱਥ ਬੰਨ ਕੇ ਕਲਗੀਧਰ ਮਹਾਰਾਜ ਕਹਿੰਦੇ ਸੋਚ ਲਾ ਭਾਈ ਦਿਆ ਰਾਮ ਜੀ ਅਸੀਂ ਤੇਰਾ ਸਿਰ ਧੜ ਤੋਂ ਲਹਿਦਾ ਕਰਾਂਗੇ ਤਲਵਾਰ ਨਾਲ ਕਹਿੰਦਾ ਮਹਾਰਾਜ ਜੋ ਆਪਦੀ ਮੌਜ ਹੈ ਕਰੋ ਖਰ ਭਾਈ ਦਿਆ ਸਿੰਘ ਨੂੰ ਤੰਬੂ ਦੇ ਵਿੱਚ ਲੈ ਗਏ ਤਲਵਾਰ ਬਾਹੀ ਹੈ ਖੁੜਾਕ ਹੋਇਆ ਤਾਂ ਜਿਹੜੇ ਮਸੰਦ ਸੀ ਨਾ ਬੈਠੇ ਮੂਹਰੇ ਕੱਢੇ ਹੋਏ ਚੋਲੇ ਪਾਏ ਪਸ਼ਮੀਨਿਆਂ ਦੇ ਜ਼ੋਰ ਨੀ ਨਾ ਤੀ ਲੱਗਿਆ ਕੋਈ ਤਾਂ ਸਾਰੇ ਉੱਠ ਕੇ ਮਾਤਾ ਜੀ ਕੋ ਚਲੇ ਗਏ ਮਾਤ ਗੁਜਰੀ ਕੋ ਕਹਿਣ ਲੱਗੇ ਮਾਤਾ ਜੀ ਹੁਣ ਸੁੱਖ ਨਹੀਂ ਹੈ ਹੁਣ ਸੁੱਖ ਨਹੀਂ ਹੈ ਕਹਿਣਗੇ ਕਿਉਂ ਭਾਈ ਤੁਹਾਨੂੰ ਕਿ ਹੌਂਕੜੀ ਚੜੀ ਹੈ, ਹੌਂਕਣੀ ਕਾਹਦੀ ਆ, ਤੁਹਾਨੂੰ ਵੀ ਚੜੂਗੀ, ਜਿੱਥੇ ਅਸੀਂ ਮਰਾਂਗੇ ਉੱਥੇ ਤੁਹਾਨੂੰ ਵੀ ਨੀ ਛੱਡਣਾ ਉਹਨਾਂ ਨੇ। ਕਿਉਂ ਭਾਈ ਕੀ ਗੱਲ ਹੋ ਗਈ? ਕਿ ਮਹਾਰਾਜ ਜੀ ਪਹਾੜਾਂ ਦੇ ਵਿੱਚ ਸਮਨ ਜਿਹਾ ਉਹ ਪੰਡਿਤ ਦੇ ਕਹੇ ਤੇ ਉਹ ਵੀ ਪੰਡਿਤ ਦਾ ਹੀ ਪਾਜ ਖੋਲਣਾ ਸੀ, ਹੋਰ ਗੱਲ ਕੁਝ ਨੀ ਸੀ। ਦੇਵੀ ਪੁੱਠੀ ਪੈ ਗਈ, ਵੱਢਣੇ ਸ਼ੁਰੂ ਕਰਤੇ ਸਿੱਖ। ਇਸ ਤਰ੍ਹਾਂ ਦੇ ਨਾਲ ਸਾਰੇ ਭੱਜ ਗਏ। ਉਹ ਤਾਂ ਫੇਰ ਆ ਕੇ ਖੜ ਕੇ ਫੇਰ ਉਹੀ ਮੰਗ ਕਰੀ, ਯਾਨੀ ਪੰਜਾਂ ਸਿੱਖਾਂ ਦੇ ਸਿਰ ਲਏ ਕਲਗੀਧਰ ਮਹਾਰਾਜ ਜੀ ਨੇ। ਕਈ ਜਿਹੜੇ ਇਤਿਹਾਸਕ ਨੇ ਜਿਹੜੇ ਲਿਖਦੇ ਨੇ ਗ੍ਰੰਥਾਦਿਕ, ਉਹਨਾਂ ਨੇ ਲਿਖਿਆ ਵੀ ਉੱਥੇ ਬੱਕਰੇ ਬੰਨੇ ਹੋਏ ਸੀ। ਉਹ ਕੋਈ ਮਦਾਰੀ ਸੀ ਵੀ ਤਮਾਸਾ ਦਿਖਾਲਣਾ ਸੀ ਬੱਕਰੇ ਬੰਨ ਕੇ ਉੱਥੇ, ਵੀ ਮਾਰਤੇ ਅਸੀਂ ਬੱਕਰੇ, ਜਣਾਤੇ ਸਿੱਖ, ਤੇ ਸ਼ਰਧਾਹੀਣ ਆਦਮੀ ਜਿਹੜੇ ਉਹ ਇਹਦੀਆਂ ਗੱਲਾਂ ਉਹਦਾ ਮਾਰ ਕੇ ਜਿੰਦੇ ਕਰ ਸਕਦੇ ਸੀ, ਸਾਰੀ ਦੁਨੀਆਂ ਨੂੰ ਮਾਰ ਕੇ ਪਰਮੇਸ਼ਰ ਜਿਉਂਦੇ ਕਰ ਸਕਦਾ। ਜਿਵੇਂ ਹਮਨ ਦੇ ਵੇਲੇ ਕਲਗੀਧਰ ਮਹਾਰਾਜ ਸੂਰਮਿਆਂ ਸਿੱਖਾਂ ਦੇ ਸਮੇਤ ਉਹ ਜਿਹੜੇ ਸਰਾਫੇ ਹੋਏ ਜੀਵ ਇੱਧਰ ਜੂਨੀਆਂ ਦੇ ਵਿੱਚ ਭਟਕਦੇ ਫਿਰਦੇ ਸੀ ਉਹਨਾਂ ਦਾ ਭਲਾ ਕਰਦੇ ਸੀ, ਜਾਂ ਜਿਹੜਾ ਕਲਗੀਧਰ ਮਹਾਰਾਜ ਦੇ ਹੱਥੋਂ ਮਰਦਾ ਸੀ ਉਹ ਫਿਰ ਮਨੁੱਖਾਂ ਦੇ ਵਿੱਚ ਆ ਜਾਂਦਾ ਸੀ। ਜਿਹੜਾ ਅਵਤਾਰ ਦੇ ਇੱਥੋਂ ਮਰਦਾ ਉਸ ਨੂੰ ਫਲ ਤਾਂ ਮਿਲਣਾ ਹੀ ਹੈ ਨਾ, ਮੁਕਤ ਤਾਂ ਹੁੰਦੀ ਹੈ ਇਨਸਾਨੀ ਜਾਮੇ ਦੇ ਵਿੱਚ। ਕਹਿੰਦੇ ਜੇ ਇਹ ਜੇ ਜੀਵ ਬ੍ਰਹਮ ਗਿਆਨੀ ਦੇ ਹੱਥੋਂ ਮਰ ਜਾਣ ਉਹ ਮਨੁੱਖਾਂ ਦੇ ਚ ਆ ਜਾਂਦੇ ਨੇ। ਇਸ ਤਰ੍ਹਾਂ ਗੱਡੇ ਭਰੇ ਹੋਏ ਨੇ ਰੋਜਾਂ ਦੇ, ਸੂਰਾਂ ਦੇ, ਹਰਨਾਂ ਦੇ, ਪਹਾੜਿਆਂ ਦੇ, ਇਹ ਜੇ ਬਹੁਤ ਜਾਨਵਰ, ਉੱਡਣੇ ਜਾਨਵਰ, ਤਿੱਤਰ, ਬਟੇਰੇ, ਤਿਲੀਅਰ, ਇਹ ਜੇ ਹੁੰਦੇ ਨੇ। ਮਹਾਰਾਜ ਜੀ ਆ ਗਏ ਜਿੱਥੇ ਪੰਡਿਤ ਹਮਨ ਕਰਦਾ ਸੀ। ਕਹਿੰਦੇ ਪੰਡਿਤ ਜੀ ਦੇਵੀ ਹੋ ਜੂ ਪ੍ਰਗਟ? ਉਹ ਕਹਿਣ ਲੱਗਾ ਦੇਵੀ ਸਵਾ ਪ੍ਰਗਟ ਹੋਣੇ, ਤੁਸੀਂ ਤਾਂ ਪਾਪ ਕਰਦੇ ਹੋ। ਪਾਪ? ਕਹਿੰਦੇ ਅਸੀਂ ਕੀ ਪਾਪ ਕਰਤਾ ਪੰਡਿਤ ਜੀ? ਕਹਿੰਦੇ ਆ ਪਾਪ ਹੀ ਨਹੀਂ, ਆ ਜਿਹੜੇ ਸੈਂਕੜੇ ਜਾਨਵਰ ਮਾਰ ਕੇ ਗੱਡਿਆਂ ਤੇ ਬੰਨੇ ਨੇ। ਕਹਿੰਦਾ ਅੱਛਾ ਪਾਪ ਹੋ ਗਿਆ ਸਾਤੋਂ? ਕਹਿੰਦੇ ਹਾਂ। ਕਲਗੀਧਰ ਮਹਾਰਾਜ ਖੋਲ ਦੋ, ਕਹਿੰਦੇ ਭਾਈ ਇਹਨਾਂ ਦੇ ਪੈਰ ਖੋਲ ਦੋ, ਸਾਰਿਆਂ ਦੇ ਖੋਲਤੇ, ਜਾਨਵਰਾਂ ਦੇ ਫੰਗ ਖੋਲਤੇ, ਕਦੇ ਜਾਓ ਉੱਡ ਜਾਓ, ਭੱਜੋ, ਸਾਰੇ ਹੀ ਭੱਜ ਗਏ। ਕਹਿੰਦੇ ਹੁਣ ਤਾਂ ਨੀ ਕੋਈ ਪਾਪ ਹੈ? ਜਿਹੜਾ ਗੁਰੂ ਆ ਉਹ ਮਾਰ ਕੇ ਵੀ ਜਿੰਦਾ ਕਰ ਦਿੰਦਾ ਗਰੁੱਖ, ਤੇ ਆਪਾਂ ਕਲਗੀਧਰ ਮਹਾਰਾਜ ਨੂੰ ਅੱਗੇ ਰੱਖ ਕੇ ਕਹਿ ਦਿੰਦੇ ਨੀ ਝਟਕਾ ਖਾਣਾ ਜਾਇਜ਼ ਹੈ, ਇਹ ਤਾਂ ਜੀਵ ਦਾ ਸਵਾਦ ਹੈ। ਉਸ ਟਾਈਮ ਦੇ ਵਿੱਚ ਤਾਂ ਜਦ ਜੰਗ ਹੁੰਦਾ ਨਾ ਜੰਗ, ਤੇ ਫਿਰ ਸਿੱਖਾਂ ਨੇ ਤਾਂ ਛਿਲਕੇ ਵੀ ਖਾਧੇ ਸੀ ਉਹ ਦਰਖਤਾਂ ਦੇ, ਤੁਸੀਂ ਖਾਓ ਤਾਂ ਛਿਲਕੇ, ਹੁਣ ਮਾਸ ਨੂੰ ਤਾਂ ਪੈਂਦੇ ਹੋ ਭੱਜ ਭੱਜ, ਕਰਾਰਾ ਹੁੰਦਾ ਨਾ ਤਰੀ ਜੀ, ਉਹ ਸਵਾਦ ਲੱਗਦੀ ਹੈ ਜੀਵ ਨੂੰ, ਤੁਸੀਂ ਛੱਕ ਖਾ ਕੇ ਦੇਖੋ ਤਾਂ ਕਿੱਕਰਾਂ ਦੇ, ਫਿਰ ਤਾਂ ਮੰਨ ਲਾਂਗੇ ਤੁਹਾਨੂੰ ਬਈ ਹਾਂ ਜੀ ਇਹ ਗੁਰੂ ਦੇ ਹੁਕਮ ਅਨੁਸਾਰ ਚੱਲਦੇ ਨੇ, ਚੰਗੀ ਚੀਜ਼ ਨੂੰ ਤਾਂ ਦੇਖਦਾ ਹੀ ਜੀ ਕਰਦਾ। ਗੁਰੂ ਸਾਹਿਬ ਨੇ ਦੱਸਿਆ ਗੁਰ ਕੀ ਕਰਨੀ ਕਾਹੇ ਧਾਵੋ ਗੁਰ ਕਾ ਸਾਕਾਰ ਕਮਾਵੋ, ਗੁਰੂ ਨੇ ਤਾਂ ਸਾਰੇ ਜਾਨਵਰ ਜਿਉਂਦੇ ਕਰਤੇ ਸੀ ਭੱਜ ਗਏ, ਤੇ ਆਪਾਂ ਕਰਦਾਂਗੇ? ਪਹਿਲਾਂ ਇਉਂ ਪਤਾ ਵੀ ਕਿੱਥੋਂ ਆਏ ਆਪਾਂ? ਗੁਰੂ ਨੂੰ ਤਾਂ ਪਤਾ ਸੀ ਜਿੱਥੋਂ ਆਇਆ ਸੀ, ਸਾਰਾ ਗਿਆਨ ਸੀ ਉਹਨੂੰ। ਆਹੋ ਇਸ ਤਰ੍ਹਾਂ ਦੇ ਨਾਲ ਭੁੱਖੇ ਵੀ ਮਰ ਗਏ ਵਿਚਾਰੇ, ਦੇਖ ਲਓ ਗੁਰੂ ਦਾ ਸਾਥ ਨਹੀਂ ਛੱਡਿਆ। ਆਹੋ ਇਸ ਤਰ੍ਹਾਂ ਦੇ ਨਾਲ ਤੇ ਫਿਰ ਪੰਜਾਂ ਪਿਆਰਿਆਂ ਨੂੰ ਫਿਰ ਕਲਗੀਧਰ ਮਹਾਰਾਜ ਜੀ ਨੇ ਖੰਡੇ ਦਾ ਅੰਮ੍ਰਿਤ ਛਕਾਇਆ, ਜੋ ਖਾਲਸਾ ਪੰਥ ਕਹਿੰਦੇ ਆ ਜਿਹਨੂੰ ਪੰਥ, ਉਹ ਫਿਰ ਸਾਜਾ ਕਲਗੀਧਰ ਮਹਾਰਾਜ ਜੀ ਨੇ ਤਾਕਤ ਇਕੱਠੀ ਕਰੀ, ਜੋ ਅਕਾਲ ਪੁਰਖ ਦਾ ਹੁਕਮ ਸੀ, ਜਿਹੜੀ ਅਕਾਲ ਪੁਰਖ ਦੀ ਚੀਜ਼ ਬਣਾਈ ਹੋਵੇਗੀ ਉਸ ਨੂੰ ਕੋਈ ਮੇਟ ਨਹੀਂ ਸਕਦਾ, ਵਾ ਜੀਵ ਕੈਸੇ ਮੇਟ ਦੇਵੇਗਾ ਉਸ ਨੂੰ? ਜਿਹੜਾ ਜੀਵ ਆ ਉਹਦੇ ਹੱਥ ਦੇ ਵਿੱਚ ਮਾੜੀ ਮੋਟੀ ਹਕੂਮਤ ਆ ਗਈ, ਉਹ ਰੱਬ ਦੀ ਕਰਨੀ ਨੂੰ ਮੇਟ ਦੇਵੇਗਾ? ਜਿਵੇਂ ਹਰਨਾਕਸ਼ ਕਹਿੰਦਾ ਸੀ ਮੈਂ ਪ੍ਰਹਲਾਦ ਨੂੰ ਮਾਰ ਦਾਂਗਾ ਤੈਨੂੰ, ਉਹਦਾ ਪਰਮੇਸ਼ਰ ਦਾ ਭਗਤ ਸੀ, ਕੀ ਹੋਇਆ ਅਖੀਰੀ ਆਪ ਹੀ ਮਰ ਗਿਆ, ਮਾਰਿਆ ਵੀ ਉਸੇ ਨੇ, ਅਕਾਲ ਪੁਰਖ ਨੇ ਆ ਕੇ ਮਾਰਿਆ ਥੰਮ ਚੋਂ ਨਿਕਲ ਕੇ। ਆਹ ਇਸ ਤਰ੍ਹਾਂ ਦੇ ਨਾਲ ਪੰਜ ਪਿਆਰੇ ਸੀ ਜਿਹੜੇ ਫਿਰ ਹੋਏ, ਅੱਗੇ ਫਿਰ ਖਾਲਸਾ ਪੰਥ ਸ਼ੁਰੂ ਹੋ ਗਿਆ।
جڑا کلگیتر مہاراج جی نے ظلم دور کرنا سی اسے آثار شروع کرتے فوجا رکھنیاں شروع کرتی جڑے سکھ سی انہوں شاستروادی سکھاونی شروع کر دیتی خور بڑے بڑے نگارے بجتے ہوں نے جنگاں دے وچ وہ تیار کروا لے سارے خالصے نو لے کے پھر جنگلوں دے وچ کلگیتر مہاراج جی کسور واسطہ نہ لے جے وہ شکار کھیلن واسطے جاندے نے جیواں دا بھلا کرن واسطے آپا جانے جیو دے سواد واسطے
جدوں بجیا وے رنگیت
کلگیتر مہاراج سکھ سورمیاں دا دل جاندا سی تا پہاڑ کمن لگ جاندے تے پہاڑ دا چوہ پیندی سی دوری نگارے دے اتے نگارا بھی ہر اک نہیں بجا سکدا کروں کو سورمے سکھ بجاؤندے تے نگارے نوں کہ اس طرح نے نال فوجاں رکھنیاں شروع کرتیاں بھائی ڈار دے پہاڑی راجے ہندو انہوں دا بھی دل کم گیا بھیم چند سی سب تو بڑا کیلوریا اور اس طرح دے نال مہاراج جی دے ہیرو درشن میلا کرنا ہے بھی پوچھیے گچھیے کلگیتر مہاراج کہندے بھی پریمیوں تسی گرو کے سکھ بن جاؤ امبر شاک کے کھنڈے کا ਜਾਂ ਤੁਹਾਨੂੰ ਦਿੱਲੀ ਦਾ ਰਾਜ ਲੈ ਦਿਆਂਗੇ। ਦਿੱਲੀ ਦਾ ਰਾਜ ਜੇ ਤਾਂ ਸ਼ਰਧਾ ਹੋਵੇ ਗੁਰੂ ਭਾਵਨਾ ਅੰਦਰ ਤਾਂ ਉਹ ਬਚਨ ਮੰਨਦਾ। ਜੇ ਗੁਰੂ ਭਾਵਨਾ ਹੀ ਨਹੀਂ ਤਾਂ ਫਿਰ ਉਹਦੀ ਸ਼ਰਧਾ ਨਹੀਂ ਹੁੰਦੀ। ਵੀ ਇਤਨੀ ਤਾਕਤ ਇਹਨਾਂ ਦੇ ਵਿੱਚ ਕਿੱਥੇ ਆ, ਉਹਦਾ ਚੱਕਰਵਰਤੀ ਰਾਜ ਆ ਔਰੰਗਜ਼ੇਬ, ਇਹ ਸਾਨੂੰ ਕਿਸ ਤਰ੍ਹਾਂ ਰਾਜ ਲੈ ਕੇ ਦੇ ਦੇਗਾ, ਇਹ ਤਾਂ ਆਪ ਮੰਗ ਮੰਗ ਕੇ ਰੋਟੀ ਖਾਂਦਾ। ਹੋਰ ਇਸ ਤਰ੍ਹਾਂ ਨਾਲ ਬਥੇਰਾ ਕਿਹਾ ਮਹਾਰਾਜ ਨੇ ਵੀ ਛੱਡ ਦਿਓ ਲੰਗੜ ਜੇ ਮਾਰਨੇ, ਆਦਮੀ ਬਣ ਜਾਓ ਆਦਮੀ। ਪਰ ਜਿੱਥੇ ਕੋਈ ਗਿਜਿਆ ਆਉਂਦਾ ਉਸਨੂੰ ਉਹੀ ਗੱਲ ਚੰਗੀ ਲੱਗੀ ਜਾਂਦੀ ਹੁੰਦੀ ਹੈ। ਬਸ ਘਰ ਨਹੀਂ ਮੰਨੇ ਉਹ, ਕਹਿੰਦੇ ਤੁਹਾਡੀ ਮਰਜ਼ੀ ਵੀ ਸਾਨੂੰ ਕੀ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਫਿਰ ਉੱਥੇ ਬਹੁਤ ਕੌਤਕ ਕਰਦੇ ਰਹੇ। ਹੌਲੀ ਹੌਲੀ ਫਿਰ ਮਹਾਰਾਜ ਜੀ ਨੂੰ ਇੱਕ ਇੱਧਰ ਅਸਾਮ ਦਾ ਰਾਜਾ ਸੀ ਕੋਈ, ਜਦ ਇੱਧਰ ਮਹਾਰਾਜ ਜੀ ਗਏ ਨੇ ਨੌਵੇਂ ਪਾਤਸ਼ਾਹ ਤੇ ਉਸ ਰਾਜੇ ਦੀ ਸਹਾਇਤਾ ਮਾਨ ਸਿੰਘ ਦੀ, ਉਹ ਉੱਥੇ ਉਹ ਰਾਜਾ ਸੀ ਜਿਹੜਾ ਉਹਦੇ ਔਲਾਦ ਨਹੀਂ ਸੀ। ਉਸਨੇ ਨੌਵੇਂ ਪਾਤਸ਼ਾਹ ਮਹਾਰਾਜ ਦੇ ਚਰਣਾਂ ਚ ਬੇਨਤੀ ਕਰੀ ਵੀ ਮਹਾਰਾਜ ਕਿਰਪਾ ਕਰੋ, ਰਾਜ ਖਾਲੀ ਜਾਂਦਾ, ਪੁੱਤਰ ਦੀ ਦਾਤ ਬਖਸ਼ ਦਿਓ ਇੱਕ ਮੈਨੂੰ। ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਚੰਗਾ ਤੇਰੇ ਪੁੱਤਰ ਹੋ ਜਾਵੇਗਾ, ਜਾਂ ਉਸਦੇ ਸੀਸ ਦੇ ਵਿੱਚ ਸਾਡੀ ਮੋਹਰ ਹੋਊਗੀ ਮੋਹਰ। ਫਿਰ ਮਹਾਰਾਜ ਜੀ ਤਾਂ ਆ ਗਏ ਆਨੰਦਪੁਰ ਸਾਹਿਬ ਤੇ ਉਹ ਫਿਰ ਪੁੱਤਰ ਪੈਦਾ ਹੋਇਆ ਉਸ ਰਾਜੇ ਦੇ। ਜਦ ਉਹ ਤਗੜਾ ਜਵਾਨ ਹੋ ਗਿਆ, ਇਧਰ ਕਲਗੀਧਰ ਮਹਾਰਾਜ ਜੀ ਫੌਜਾਂ ਰੱਖਣ ਲੱਗ ਗਏ। ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਦਿੱਲੀ ਜਾ ਕੇ ਆਪਣਾ ਸੀਸ ਉਸ ਔਰੰਗਜ਼ੇਬ ਦੇ ਅੱਗੇ ਜਾ ਕੇ ਸ਼ਹੀਦ ਹੋ ਗਏ, ਭੰਨਤਾ ਠੀਕ ਰਹਾ ਉੱਥੇ ਜਾ ਕੇ। ਤਾਂ ਉਹ ਕੇਸ ਵਾਹੁੰਦਾ ਵਾਹੁੰਦਾ ਕਿਤੇ ਉਸ ਨੂੰ ਉਹ ਖਾਲੀ ਚਕਾਰ ਜਾ ਦੇਖਿਆ ਵਿੱਚ ਸਿਰ ਦੇ, ਜਿਵੇਂ ਇੱਕ ਰੁਪਈਆ ਹੁੰਦਾ ਗੋਲ, ਉਹਨੇ ਦੇਖਿਆ ਗੌਰ ਨਾਲ ਵੀ ਇਹ ਖਾਲੀ ਕਿਉਂ ਥਾਂ ਹੈ ਮੇਰੇ ਸਿਰ ਦੇ ਵਿੱਚ। ਉਸਨੇ ਆਪਣੀ ਮਾਤਾ ਨੂੰ ਪੁੱਛਿਆ ਪਟਰਾਣੀ ਨੂੰ ਵੀ ਮਾਤਾ ਜੀ ਆ ਮੇਰੇ ਸਿਰ ਦੇ ਵਿੱਚ ਦਾਗ ਕਿਉਂ ਹੈ। ਉਹਨੇ ਦੱਸਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਾਨਸ਼ੀਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਰਾਜੇ ਦੀ ਸਹਾਇਤਾ ਕਰਨ ਵਾਸਤੇ ਆਏ ਸੀ ਮਾਨ ਸਿੰਘ ਜੀ, ਤੇ ਉਹਨਾਂ ਕੋਲ ਬੇਨਤੀ ਕਰੀ ਸੀ ਤੇਰੇ ਪਿਤਾ ਨੇ ਅਰਮ। ਉਹਨਾਂ ਨੇ ਫਿਰ ਵਚਨ ਕੀਤਾ ਸੀ ਵੀ ਜਾ ਤੇਰੇ ਪੁੱਤਰ ਹੋਵੇਗਾ, ਉਹਦੇ ਸਿਰ ਚ ਸਾਡੀ ਮੋਹਰ ਹੋਵੇਗੀ। ਇਹ ਤਾਂ ਨੌਵੇਂ ਪਾਤਸ਼ਾਹ ਮਹਾਰਾਜ ਦੀ ਮੋਹਰ ਹੈ ਤੇਰੇ ਸਿਰ ਦੇ। ਅੱਛਾ, ਮੈਂ ਉਹਨਾਂ ਦੇ ਹੁਕਮਾਂ ਅਨੁਸਾਰ ਜਾਂ ਬਾਗ ਦੁਆਰਾ ਮੇਰਾ ਜਨਮ ਹੋਇਆ? ਕਹਿੰਦੀ ਹਾਂ। ਉਹਨੂੰ ਪ੍ਰੇਮ ਜਾਗ ਪਿਆ, ਕਹਿਣ ਲੱਗਾ ਫਿਰ ਉਹ ਕਿੱਥੇ ਨੇ ਹੁਣ? ਸਾਰੀ ਮਾਤਾ ਨੇ ਦੱਸ ਦਿੱਤੀ ਵੀ ਇਉਂ ਕਰਕੇ ਉਹ ਤਾਂ ਸ਼ਹੀਦ ਹੋ ਗਏ, ਤੇ ਉਹਨਾਂ ਦਾ ਪੁੱਤਰ ਹੈ ਕਲਗੀਧਰ ਮਹਾਰਾਜ ਜੀ, ਉਹ ਆਨੰਦਪੁਰ ਸਾਹਿਬ ਫੌਜਾਂ ਵੀ ਰੱਖਦੇ ਨੇ, ਉਹ ਸ਼ਿਕਾਰ ਆਦਿਕ ਵੀ ਖੇਲਦੇ ਨੇ। ਉਹਨੇ ਕਿਹਾ ਮੈਂ ਤਾਂ ਦਰਸ਼ਨ ਕਰਨੇ ਨੇ ਉਹਨਾਂ ਦੇ ਮਾਤਾ। ਸਾਰੇ ਰਾਜਭਾਗਾਂ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਵੀ ਹੁੰਦੀਆਂ ਨੇ, ਇੱਕ ਪੰਜ ਕਲਾ ਸ਼ਸਤਰ, ਇੱਕ ਸ਼ਸਤਰ ਦੇ ਪੰਜ ਬਣ ਜਾਂਦੇ ਸੀ, ਜਿਹੜਾ ਮਰਜ਼ੀ ਬਟਨ ਦੱਬ ਕੇ ਬਣਾ ਲਓ ਉਹੀ ਨਿਕਲ ਆਉਂਦਾ। ਫਿਰ ਚੰਨਣ ਦੀ ਚੌਂਕੀ, ਇੱਕ ਤੰਬੂ ਤੇ ਹੋਰ ਬਹੁਤ ਕੁਛ ਸੀ ਇਸ ਤਰ੍ਹਾਂ ਦਾ। ਮਹਾਰਾਜ ਪ੍ਰਸਾਦੀ ਹਾਥੀ ਬਹੁਤ ਵੱਡਾ ਨਹੀਂ ਸੀ, ਜਿਹਦੇ ਸੁੰਡ ਤੇ ਚਿੱਟੀ ਤਾਰੀ ਸੀ ਚਿੱਟੀ। ਇਸ ਤਰ੍ਹਾਂ ਦੇ ਤੋਹਫੇ ਲੈ ਕੇ ਫਿਰ ਆਨੰਦਪੁਰ ਸਾਹਿਬ ਆਇਆ ਉਹ, ਮਹਾਰਾਜ ਜੀ ਦੇ ਅੱਗੇ ਰੱਖੇ। ਮਹਾਰਾਜ ਨੇ ਬੜੀ ਮਿਹਰ ਕਰੀ ਉਹਦੇ ਤੇ, ਉਹ ਆ ਗਿਆ। ਤਾਂ ਫਿਰ ਉਹ ਜਦ ਭੀਮ ਚੰਦ ਵਰਗੇ ਆਏ ਨਾ ਰਾਜੇ ਇਕੱਠੇ ਹੋ ਕੇ, ਤਾਂ ਫਿਰ ਭੀਮ ਚੰਦ ਦੇ ਲੜਕੇ ਦੀ ਸ਼ਾਦੀ ਸੀ, ਉਹ ਤੋਹਫੇ ਦੇ ਕੇ ਮਹਾਰਾਜ ਜੀ ਨੇ ਦਿਖਾੜ ਤੇ ਵੀ ਪ੍ਰੇਮੀ ਨੇ ਲਿਆਂਦੇ ਨੇ, ਭਾਈ ਦੇਖੋ ਰਾਜੇ ਲੋਕ ਸਾਡੇ ਮਹਾਰਾਜ ਵੀ ਬੜੇ ਦਿਖਾੜ ਦਿੰਦੇ ਹੁੰਦੇ ਸੀ। ਉਹ ਦਿਖਾੜ ਦਿੰਦੇ ਸੀ ਕਿ ਉਹਨਾਂ ਨੂੰ ਕੋਈ ਵਸਤੂ ਦਿੰਦਾ ਸੀ, ਉਹ ਕਹਿੰਦੇ ਭਾਈ ਆਹ ਫਲਾਨੇ ਨੇ ਆਹ ਵਸਤੂ ਦਿੱਤੀ ਹੈ। ਔਰ ਇਸ ਤਰ੍ਹਾਂ ਦਾ ਜਿਵੇਂ ਮਹਾਰਾਜ ਜੀ ਅਫਰੀਕਾ ਚ ਗਏ ਨੇ, ਕਿਸੇ ਨੇ ਇੱਕ ਮੁੰਦੀ ਦਿੱਤੀ ਉਹਦੇ ਵਿੱਚ ਹੀਰਾ ਜੜਿਆ ਹੋਇਆ ਸੀ ਹੀਰਾ, ਜਿਵੇਂ ਕਲਗੀਧਰ ਮਹਾਰਾਜ ਦੀ ਮੁੰਦੀ ਦੇ ਵਿੱਚ ਵੀ ਹੀਰਾ ਸੀ, ਨੌਵੇਂ ਪਾਤਸ਼ਾਹ ਮਹਾਰਾਜ ਦੀ ਮੁੰਦੀ ਚ ਵੀ ਹੀਰਾ ਸੀ। ਉਹ ਤਾਂ ਗੁਰੂ ਸੀ ਨਾਲੇ, ਉਹ ਤਾਂ ਕਰਤੇ ਹੀ ਸੀ ਹੀਰਿਆਂ ਦੇ, ਐਂ ਉਹ ਫਿਰ ਦਿਖਾ ਤੇ ਉਹ ਸਾਰੇ ਲਾਲਾਂ ਸਿੱਟਣ ਲੱਗ ਗਿਆ ਵੀ ਐਂ ਫਕੀਰੀ ਗੱਦੀ ਹੈ, ਇਹ ਚੰਗੀਆਂ ਚੀਜ਼ਾਂ ਤਾਂ ਰਾਜਾ ਕੋਣੀਆਂ ਚਾਹੀਦੀਆਂ ਨੇ। ਪਰ ਤੁਸੀਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਵੀ ਨੀ ਆਪਣੇ ਆਪ ਨੂੰ ਰਾਜੇ ਬਣੇ ਫਿਰਦੇ ਹੋ। ਹੱਥ ਨੂੰ 20 ਰਾਜੇ ਬਣਾ ਦੇਣਗੇ ਤੁਹਾਡੇ ਵਰਗੇ, 20 ਮਿੱਟੀ ਚ ਮਿਲਾ ਦੇਣਗੇ। ਪੜੋ ਪ੍ਰੇਮ ਨਾਲ ਫਕੀਰੀ ਗੱਦੀ ਹੈ। ਉਹ ਫਿਰ ਫਰੇਬ ਕਰਨ ਲੱਗਿਆ। ਹੁਣ ਗੁਰੂ ਦੇ ਅੱਗੇ ਫਰੇਬ ਕਿਵੇਂ ਫੁੱਕ ਜਾਵੇਗਾ ਤੇਰਾ? ਗੁਰੂ ਦੇ ਅੱਗੇ ਚਲਾਕੀ ਪੁੱਗ ਜਾਵੇਗੀ, ਨਾ ਸਿੱਖ ਦੀ ਪੁੱਗਣੀ। ਜਾਂ ਕਲਗੀਧਰ ਮਹਾਰਾਜ ਜੀ ਆਨੰਦਪੁਰ ਸਾਹਿਬ ਜੰਗ ਹੋ ਰਿਹਾ, ਬਹੁਤ ਸਿੱਖ ਵਿਚਾਰੇ ਭੁੱਖੇ ਲੜਦੇ ਨੇ। ਕੁਝ ਸਿੱਖਾਂ ਨੇ ਸਲਾਹ ਕਰੀ ਵੀ ਹੁਣ ਤਾਂ ਮੌਤ ਦਾ ਮੂੰਹ ਦੀਨਾ ਇਹਨੂੰ ਅੱਗੇ ਤਾਂ ਬਸ ਕੋਈ ਬਚਣ ਦਾ ਪਾ ਹੋਣਾ ਚਾਹੀਦਾ, ਬਚਣ ਦਾ। ਸ਼ਰਧਾਹੀਨ ਸਿੱਖ ਸੀ ਜਿਹੜੇ, ਉਹਨਾਂ ਨੇ ਸੋਚਿਆ ਵੀ ਆਪਾਂ ਕੋਈ ਫਰੇਬ ਕਰਕੇ ਨਿਕਲੋ ਇੱਥੋਂ। ਉਹਨਾਂ ਨੇ ਕੀ ਫਰੇਬ ਕਰਿਆ? ਜਿਉਂਦੇ ਸਿੱਖ ਨੂੰ ਸੀੜੀ ਤੇ ਪਾ ਲਿਆ, ਉੱਤੇ ਚਿੱਟਾ ਲੀੜਾ ਪਾ ਤਾ, ਜਿਵੇਂ ਜਨਾਜਾ ਹੁੰਦਾ ਮਰਿਆ ਮੁਰਦਾ। ਮਾਰੂ ਸ਼ਬਦ ਪੜ੍ਹਦੇ ਆਉਂਦੇ ਨੇ। ਕਲਗੀਧਰ ਮਹਾਰਾਜ ਜੀ ਬੈਠੇ ਨੇ, ਸੂਰਮੇ ਸਿੱਖ ਕੋਲ ਬੈਠੇ ਨੇ, ਕਹਿਣ ਲੱਗੇ ਵੀ ਆਹ ਕਾਹਦਾ ਇਕੱਠ ਜਿਹਾ। ਕਹਿੰਦੇ ਜੀ ਸਿੱਖ ਚੜਾਈ ਕਰ ਗਿਆ, ਸਸਕਾਰ ਕਰਨ ਜਾਂਦੇ ਨੇ। ਮਹਾਰਾਜ ਜਾਣਦੇ ਜੀ ਸਭ ਕੁਛ ਵੀ ਇਹਨਾਂ ਦਾ, ਪੋਲ ਖੋਲੀਏ ਇਹਨਾਂ ਦਾ, ਇਹ ਸਾਡੇ ਨਾਲ ਵੀ ਚਲਾਕੀ ਕਰਦੇ ਨੇ। ਕਹਿੰਦੇ ਜੀ ਆ ਸਾਡੇ ਕੋਲ ਹੋ ਕੇ ਜਾਣ ਉਹ ਜਿਹੜੇ ਹੈਗੇ ਸਿੱਖ। ਗਿਆ ਕਹਿੰਦਾ ਮਹਾਰਾਜ ਜੀ ਦਾ ਹੁਕਮ ਹੈ ਭਾਈ, ਉੱਥੇ ਹੋ ਕੇ ਫੇਰ ਸੰਸਕਾਰ ਕਰਿਓ। ਆ ਗਏ ਉਹ ਲਾਹ ਤਾਂ ਥੱਲੇ ਜਿਉਂਦਾ ਹੀ ਸਿੱਖ ਪਿਆ ਸੀ ਉੱਤੇ। ਕਲਗੀਧਰ ਮਹਾਰਾਜ ਕਹਿੰਦੇ ਕੀ ਗੱਲ ਹੈ ਗੁਰਸਿੱਖੋ? ਕਹਿੰਦੇ ਮਹਾਰਾਜ ਜੀ ਆ ਫਲਾਨਾ ਸਿੱਖ ਚੜਾਈ ਕਰ ਗਿਆ, ਸੰਸਕਾਰ ਕਰਨ ਜਾਂਦੇ ਆ ਇਸਦਾ ਸੰਸਕਾਰ। ਕਹਿੰਦੇ ਅੱਛਾ। ਕਲਗੀਧਰ ਮਹਾਰਾਜ ਕਹਿੰਦੇ ਇੱਕ ਸਿੱਖ ਨੂੰ ਕਹਿੰਦੇ ਅੱਗ ਲੈ ਕੇ ਆ। ਅੱਗ? ਕਹਿੰਦੇ ਵੀ ਸਾਡਾ ਸਿੱਖ ਆ, ਅਸੀਂ ਸੰਸਕਾਰ ਕਰਾਂਗੇ, ਸਾਡਾ ਸਿੱਖ ਆ ਇਹ। ਪਰ ਉਹ ਸਿੱਖ ਨੇ ਲਿਆਂਦੀ ਗੱਲ ਚੋੜਾ ਜਿਹਾ ਮਾੜਾ ਜਿਹਾ ਮੱਚਦਾ ਜਿਹਾ। ਕਲਗੀਧਰ ਮਹਾਰਾਜ ਨੇ ਚੋੜਾ ਕਰਿਆ ਨਾ ਉਸਦੇ ਕੰਨੀ ਨੂੰ, ਜਿਹੜਾ ਪਿਆ ਸੀ ਉੱਤੇ ਤੜਾ ਕੇ ਰੱਸੀਆਂ ਉੱਡ ਗਿਆ। ਕਹਿੰਦੇ ਵੀ ਇਹ ਤਾਂ ਸਣੇ ਸ੍ਰੀ ਸੱਚ ਸੱਚਖੰਡ ਨੂੰ ਚਲਿਆ ਗਾ ਗੁਰਸਿੱਖੋ। ਲਹਿ ਜੇ ਵੀ ਆਪਾਂ ਚਲਾਕਾਂ ਦੇ ਗੱਲ ਜਾਣੀ, ਇੱਕ ਰਸ ਨਹੀਂ ਕੋਈ ਵੀ ਮਜ਼ਬ ਹੋਵੇਗਾ। ਮਹਾਰਾਜ ਕਹਿਣ ਲੱਗੇ ਉਹ ਗੁਰਸਿੱਖੋ ਤੁਸੀਂ ਸਾਡੇ ਨਾਲ ਚਲਾਕੀਆਂ ਕਰਦੇ ਹੋ, ਵੀ ਇਹ ਲਪਾਗ ਹੈ ਇਹਨੂੰ ਪਤਾ ਨਹੀਂ ਹੈ। ਕਹਿੰਦੇ ਅਸੀਂ ਤੁਹਾਨੂੰ ਚਿੱਠੀ ਪਾ ਕੇ ਸੱਦਿਆ ਸੀ ਵੀ ਆਓ ਸਾਡੇ ਨਾਲ ਮਦਦ ਕਰੋ ਸਾਡੀ। ਕਿਸੇ ਗ੍ਰੰਥ ਦੇ ਵਿੱਚ ਲਿਖਿਆ ਹੈ ਵੀ ਕਲਗੀਧਰ ਮਹਾਰਾਜ ਨੇ ਜਦ ਉੱਚਦੇ ਪੀਰ ਮੰਜੇ ਤੇ ਬੈਠੇ ਸੀ, ਰੁਕੇ ਲਿਖੇ ਨੇ ਵੀ ਪੰਥ ਨੂੰ ਭੀੜ ਪਈ ਹੋਈ ਆ ਕੇ ਬਚਾਓ ਸਾਨੂੰ, ਲਿਖਿਆ ਹੈ ਕਿਤੇ? ਆ ਹੁਣ ਦੇਖ ਲਓ ਕਿਵੇਂ ਭੱਜਦੇ ਨੇ। ਪੰਥ ਨੂੰ ਭੀੜ ਨਹੀਂ ਪੈਂਦੀ ਕਦੇ ਵੀ, ਪੰਥ ਨੂੰ ਭੀੜ ਤਾਂ ਕੋਈ ਪਾ ਹੀ ਨਹੀਂ ਸਕਦਾ, ਪੰਥ ਭੀੜ ਵਾਲੀ ਗੱਲੇ ਹੀ ਨਹੀਂ ਆ ਬਸ। ਹਾਂ ਜਿਹੜੇ ਕਾਰਕੁਨ ਨੇ ਮੂਹਰੇ ਉਹ ਮਰਨ ਤੋਂ ਡਰਦੇ ਨੇ, ਉਹ ਫੇਰ ਉਹ ਇਹੀ ਕਰਦੇ ਨੇ ਗੱਲਾਂ ਵੀ ਅਸੀਂ ਮਰਾਂਗੇ ਬਸ। ਹੁਣ ਬਈ ਤੁਸੀਂ ਮਰ ਜਾਓਗੇ ਫਿਰ ਘਾਟਾ ਬਹਿ ਜੂ, ਸਮਾਂ ਤੁਹਾਡੇ ਨਾਲੋਂ ਵੀ ਚੰਗੇ ਆਉਣਗੇ ਫਿਰ, ਆ ਥੋੜਾ ਕੂੜਾ ਕਟਕ ਜਾ ਤਾਂ ਨਿਕਲੂ ਵਿੱਚੋਂ, ਚੰਗੇ ਆਉਣਗੇ ਫਿਰ ਸਿਦਕੀ ਸਿੱਖ, ਕੁਛ ਨਾ ਕੁਛ ਕਰਕੇ ਤਾਂ ਨਿਕਾਲਣਗੇ। ਪਰ ਕੁਰਸੀ ਛੱਡਣੀ ਕਿਹੜਾ ਸਿਕਾਲੀ ਆ ਘਰੋਂ? ਆ ਫਿਰ ਮਰਵਾਉਂਦੇ ਏਰੀਆਂ ਫੇਰੀਆਂ ਕਰਕੇ ਇਹ ਕੁਰਸੀਆਂ ਖਾਤਰ ਹੀ ਮਰਵਾਉਂਦੇ ਨੇ, ਨਹੀਂ ਮਰਵਾਉਣ ਦੀ ਕੀ ਲੋੜ ਆ ਕਿਸੇ ਨੂੰ? ਕਹਿੰਦੇ ਅਸੀਂ ਤੁਹਾਨੂੰ ਚਿੱਠੀ ਪਾਈ ਜੀ, ਤੁਹਾਨੂੰ ਸੱਦਣ ਗਏ ਜੀ। ਕਲਗੀਧਰ ਮਹਾਰਾਜ ਦੇ ਭਾਜੋ ਇੱਥੋਂ, ਤੁਸੀਂ ਉਹੀ ਕਹਿੰਦੇ ਵੀ ਅਸੀਂ ਜਾਣਾ, ਅਸੀਂ ਤੁਹਾਡੇ ਤੋਂ ਕੀ ਕਰਾਉਣਾ? ਕਹਿੰਦੇ ਇਹ ਤਾਂ ਪਰਮੇਸ਼ਰ ਦੀ ਗੱਲ ਹੈ, ਜੋ ਕੁਛ ਹੈ ਅਸੀਂ ਤਾਂ ਇੱਕ ਫੂਕ ਮਾਰ ਕੇ ਹੀ ਮਾਰ ਸਕਦੇ ਹਾਂ ਸਾਰਿਆਂ ਨੂੰ, ਪਰ ਨਹੀਂ ਜੈਸਾ ਸਾਂਗ ਵੈਸਾ ਕਰਾਂਗੇ, ਉਹੀ ਪਾਠ ਅਦਾ ਕਰਾਂਗੇ ਸਾਨੂੰ ਜੋ ਅਕਾਰ ਪੁਰਖ ਦਾ ਹੁਕਮ ਹੈ ਸਾਨੂੰ, ਮਾਰਨੇ ਕੀ ਔਖੇ ਨੇ। ਆਹ ਇਸ ਤਰ੍ਹਾਂ ਨਾਲ ਕਹਿੰਦੇ ਭਾਜੋ ਇੱਥੋਂ। ਆਹ ਇਸ ਤਰ੍ਹਾਂ ਗੁਰੂ ਸਰਵਗ ਹੁੰਦਾ ਗੁਰੂ ਉਹ ਭੀਮ ਚੰਦ ਨੇ ਤੇ ਫਿਰ ਵਜ਼ੀਰ ਘੱਲਿਆ, ਉਹਨੂੰ ਚਿੱਠੀ ਜੀ ਕਿਹਾ ਵੀ ਤੂੰ ਐ ਕਹੀ ਮੇਰੇ ਲੜਕੇ ਦੀ ਸ਼ਾਦੀ ਹੈ ਮਹਾਰਾਜ ਜੀ, ਇਹ ਲੋੜ ਹੈ, ਅਸੀਂ ਗ੍ਰਿਸ਼ਤੀ ਲੋਕ ਹਾਂ, ਅਸੀਂ ਉਪਮਾ ਚਾਹੁੰਦੇ ਹਾਂ ਸਾਨੂੰ ਦੇਖ ਕੇ ਹਾਥੀ ਹੋਰ ਸਾਰਾ ਗੁੱਸਾ ਇਹ ਤੇ ਸਾਡੀ ਸੋਭਾ ਹੋਵੇਗੀ। ਤੇ ਉਹ ਆਇਆ ਜੀ ਪੰਮਾ ਵਜ਼ੀਰ ਸੀਗਾ, ਉਹ ਉਸਨੇ ਆ ਕੇ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਕਰੇ, ਉਸਦਾ ਮਨ ਨਿਰਮਲ ਹੋ ਗਿਆ। ਮਨ ਉਹ ਜਾਣ ਗਿਆ ਵੀ ਦੁਨੀਆਂ ਦੇ ਉੱਤੇ ਕੋਈ ਇਹਨਾਂ ਨੂੰ ਜਿੱਤਣ ਵਾਲਾ ਨਹੀਂ ਜੰਮਿਆ, ਬਸ ਸਿੱਖਾਂ ਨੂੰ ਕੋਈ ਜਿੱਤਣ ਵਾਲਾ ਨਹੀਂ ਜੰਮਿਆ ਹੈ ਨਾ, ਬਸ ਫਰੇਬ ਜੇ ਕਰਨ ਲੱਗਿਆ ਆ ਕੇ। ਮਹਾਰਾਜ ਕਹਿੰਦੇ ਵੀ ਇਹ ਤਾਂ ਪ੍ਰੇਮੀਆਂ ਦੀਆਂ ਚੀਜ਼ਾਂ ਨੇ, ਅਸੀਂ ਕਿਸੇ ਨੂੰ ਦੇਣੀਆਂ ਨੀ, ਪ੍ਰੇਮੀਆਂ ਦੀਆਂ ਚੀਜ਼ਾਂ ਨੇ, ਇਹ ਤਾਂ ਪ੍ਰੇਮ ਨਾਲ ਅਗਲਾ ਲਿਆ ਹੈ, ਐ ਨੀ ਅਸੀਂ ਦਿੰਦੇ ਹਾਂ। ਪਰ ਉਸਨੇ ਜਾ ਦਿੱਤਾ, ਜਾ ਕੇ ਫਿਰ ਖੋਰ ਘੱਲਿਆ ਬਈ ਜਾ ਤੂੰ ਦੇਖ ਕੇ ਉੱਥੇ ਫੌਜ ਕਿੰਨੀ ਕੁ ਹੈ ਫੌਜ। ਉਹ ਆਇਆ, ਉਹਨੇ ਦੇਖਿਆ ਰੇਬੇ ਜੀ ਉਹ ਵੀ ਕਰਨ ਲੱਗ ਗਿਆ, ਐ ਜੀ ਫਲਾਨਾ ਜੀ ਧਿਮਕਾ ਜੀ, ਤੇ ਫਿਰ ਉਹ ਉਸਨੂੰ ਵੀ ਸ਼ਰਧਾ ਹੋ, ਉਸਨੇ ਦੇਖਿਆ ਬਈ ਫੌਜ ਤਾਂ ਇਹਨਾਂ ਕੋਲ ਥੋੜੀ ਆਈ ਆ, ਪਰ ਇਹਨਾਂ ਦੇ ਵਿੱਚ ਜਿਹੜੀ ਤਾਕਤ ਆ ਉਸਨੂੰ ਕੋਈ ਜਿੱਤ ਨਹੀਂ ਸਕਦਾ। ਉਹ ਰਾਜੇ ਨੂੰ ਜਾ ਕੇ ਕਹਿੰਦਾ ਭੀਮ ਚੰਦ ਨੂੰ, ਰਾਜਨ ਠੀਕ ਹੈ ਉਹਨਾਂ ਕੋਲ ਵਸਤੂ ਹੈਗੀ ਬਹੁਤ ਚੰਗੀ, ਪਰ ਤੂੰ ਉਹਨਾਂ ਨੂੰ ਜਿੱਤ ਨਹੀਂ ਸਕਦਾ, ਨਾ ਉਹ ਤੈਨੂੰ ਦੇਣ। ਫਰਕ ਗਿਆ ਜੀ, ਫਰਕ ਗਿਆ। ਕਹਿੰਦਾ ਉਹ ਕਿੱਥੇ, ਮੈਂ ਕਿੱਥੇ, ਇਹਨੂੰ ਕੁਛ ਦੇ ਦਿੱਤਾ ਹੋਣਾ ਉਹਨਾਂ ਨੂੰ, ਕੁਛ ਦੇ ਦਿੱਤਾ ਹੋਣਾ ਬਾਡੀ ਛਾਡੀ ਜਿਹੜੀ ਕਹਿੰਦੇ ਨੇ, ਤਾਂ ਹੀ ਉਹਨਾਂ ਦਾ ਪੱਖ ਕਰਦਾ। ਹਰ ਇਸ ਤਰ੍ਹਾਂ ਦੇ ਨਾਲ ਕਲਗੀਧਰ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ। ਉਸਦਾ ਜਿਹੜਾ ਲੜਕਾ ਸੀ ਫਤਿਹ ਚੰਦ ਸੀ, ਕੋਈ ਰਾਜਾ ਇੱਧਰ ਪਰੇ ਹੋਰ ਬਾਈ ਧਾਰਾਂ ਸੀ, ਉਹਦੀ ਲੜਕੀ ਨਾਲ ਉਹਦੀ ਮੰਗਣੀ ਹੋਈ ਸੀ। ਉਹ ਸੀ ਮਹਾਰਾਜ ਦਾ ਪ੍ਰੇਮੀ, ਕਲਗੀਧਰ ਮਹਾਰਾਜ ਦਾ। ਉਹਦਾ ਕਿਸੇ ਨਾਲ ਤਫਰਕਾ ਸੀ, ਕਲਗੀਧਰ ਮਹਾਰਾਜ ਨੇ ਉਹਦਾ ਦੀ ਸੁਲਾਹ ਕਰਾਤੀ ਸੀ, ਫਿਰ ਉਹ ਪ੍ਰੇਮੀ ਬਣ ਗਿਆ। ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜ ਜੀ ਜਦ ਉਸਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੀਆਂ ਕਰਨ ਲੱਗਿਆ, ਆਹੋ ਤੇ ਮਾਤਾ ਵੀ ਹੋਰ ਸਿੱਖ ਵੀ, ਵੀ ਮਹਾਰਾਜ ਜੀ ਆਪਾਂ ਪਰੇ ਉਰੇ ਹੋ ਜਾਓ, ਉਨਾ ਚਿਰ ਇਹ ਲੜਾਈ ਤੋਂ ਬਚ ਜਾਵਾਂਗੇ। ਖੈਰ ਮਾਤਾ ਜੀ ਹੋਰ ਸਾਰੇ ਸਿੱਖ ਬਹੁ ਗਿਣਤੀ ਹੋ ਗਈ, ਵੀ ਚਲੋ ਆਪਾਂ ਇੱਥੋਂ ਚੱਲੀਏ, ਪੌਂਟੇ ਸਾਹਿਬ ਚੱਲੀਏ। ਉੱਥੇ ਨਹਾਉਣ ਦਾ ਰਾਜਾ ਸੀ, ਮਹਾਰਾਜ ਦਾ ਪ੍ਰੇਮੀ ਸੀ ਉਹ। ਮਹਾਰਾਜ ਨੇ ਤਾਂ ਸਾਲਾਂ ਦੇ ਵਿੱਚ ਧਮਾਂ ਪਾਤੀਆਂ ਸੀ ਪਹਾੜਾਂ ਦੇ ਵਿੱਚ, ਸਾਲਾਂ ਸੀ ਬਸ। ਤੇ ਫਿਰ ਸਾਰੇ ਸਿੱਖਾਂ ਨੇ ਰਾਏ ਕਰ ਲਈ, ਮਾਤਾ ਨੇ ਵੀ ਆਪਾਂ ਪਰੇ ਉਰੇ ਹੋ ਜਾਈਏ। ਤੇ ਫਿਰ ਸਾਰਾ ਜਿਹਾ ਸਮਾਨ ਸਮੂਨ ਸਾਰੀ ਤਿਆਰੀ ਕਰ ਲਈ, ਤਾਂ ਇੱਕ ਤਰਕਾਲੀ ਸਿੱਖ ਦੀ ਘੋੜਿਆਂ ਦੀ ਸੇਵਾ ਕਰਦਾ ਸੀ ਉਹ। ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਉਹ ਆ ਕੇ ਕਹਿੰਦਾ ਮਹਾਰਾਜ ਜੀ ਜਿਹੜੇ ਗੱਲ ਤੋਂ ਤੁਸੀਂ ਇੱਥੋਂ ਜਾਣੇ ਹੋ ਉਹਨਾਂ ਨਾਲ ਇਹੀ ਤੁਹਾਡੇ ਨਾਲ ਅੱਗੇ ਹੋਊਗੀ। ਪਗਾਣੀ ਦਾ ਯੁੱਧ ਸੀ ਜਿਹੜਾ, ਕਲਗੀਧਰ ਮਹਾਰਾਜ ਕਹਿੰਦੇ ਵੀ ਜਾਣਦੇ ਤਾਂ ਅਸੀਂ ਵੀ ਹਾਂ ਗੁਰਸਿੱਖਾ, ਤੂੰ ਵੀ ਸੱਚ ਕਹਿਣਾ ਇਵੇਂ ਹੋਣਾ, ਪਰ ਹੁਣ ਆ ਬਹੁ ਗਿਣਤੀ ਇੱਕ ਪਾਸੇ ਹੋ ਗਈ, ਤੂੰ ਚੁੱਪੇ ਕਰ ਜਾ। ਉਹ ਸਿੱਖ ਚੁੱਪ ਕਰ ਗਿਆ। ਇਹ ਫਿਰ ਮਹਾਰਾਜ ਜੀ ਪੌਂਟੇ ਸਾਹਿਬ ਚਲੇ ਗਏ ਸੀ, ਗੁਰਖੋ ਉੱਥੇ ਰਹੇ। ਜਦ ਆਏ ਉੱਥੇ ਉਹਦੀ ਸਾਦੀ ਦਾ ਟਾਈਮ, ਤੇ ਉੱਥੋਂ ਦੀ ਜਾਣਦਾ ਸੀ ਪਹਾੜਾਂ ਜੀ ਨੇ, ਫਿਰ ਬਹੁਤ ਦੂਰ ਦੀ ਆ ਹੁੰਦਾ ਸੀ ਪਹਾੜੀ ਰਸਤੇ, ਇਹੋ ਜਿਹੇ ਹੁੰਦੇ ਨੇ। ਉਹ ਰਾਜੇ ਨੇ ਉੱਥੇ ਯਮੁਨਾ ਦੇ ਕਿਨਾਰੇ ਉੱਥੇ ਮਹਾਰਾਜ ਦੀ ਰਹਿਸ਼ ਕਰਾ ਦਿੱਤੀ, ਸਾਰਾ ਕਾਲਾਣਾ ਜੋ ਵੀ ਕੁਛ ਸੀ। ਤੇ ਫਿਰ ਉਹ ਜੰਨ ਆਈ ਲਖਣਾ ਸੀ ਉੱਥੋਂ ਦੀ। ਤੇ ਫਿਰ ਉਹ ਜਿਹੜਾ ਸੀ ਪ੍ਰੋਹਤ ਗਿਆ ਮਹਾਰਾਜ ਜੀ ਇੱਥੋਂ ਦੀ ਜੰਨ, ਕਹਿੰਦੇ ਭੀਮ ਚੰਦ ਨੂੰ ਤਾਂ ਨੀ ਅਸੀਂ ਲਖਣ ਦਿੰਦੇ ਇੱਥੋਂ ਦੀ, ਅਸੀਂ ਨੀ ਭੀਮ ਚੰਦ ਨੂੰ ਲਖਣ ਦਿੰਦੇ ਇੱਥੋਂ ਦੀ, ਕਹਿੰਦੇ ਉਹਨੂੰ ਜਾ ਕੇ। ਉਹ ਇਸ ਤਰ੍ਹਾਂ ਨਾਲ ਜਦ ਉੱਥੇ ਹੁਣ ਲਖੇ ਕਿਹੜਾ ਉਹਦਾ ਜਿੱਥੋਂ ਦੀ ਲਖਣਾ ਸੀ, ਉੱਥੇ ਤਾਂ ਮਹਾਰਾਜ ਦੀਆਂ ਫੌਜਾਂ ਬੈਠੀਆਂ ਸੀ। ਘਰ ਬਹੁਤ ਤਾਲੇ ਕੱਢੇ, ਕਹਿੰਦੇ ਠੀਕ ਆ ਸਾਡਾ ਲੜਕੇ ਨਾਲ ਕੋਈ ਤਵਰਖਾ ਨਹੀਂ ਹੈ, ਪੰਡਿਤ ਜੀ ਇਉਂ ਕਰੋ ਫਿਰ ਤੁਸੀਂ ਲੜਕੇ ਨੂੰ ਲੈ ਜਾਓ ਇਕੱਲੇ ਨਾਲ, ਬਸ ਇਹਨੂੰ ਨਹੀਂ ਅਸੀਂ ਲਗਣ ਦਿੰਦੇ। ਇਸ ਤਰ੍ਹਾਂ ਲੜਕਾ ਚਲਿਆ ਗਿਆ ਤੇ ਮਹਾਰਾਜ ਦਾ ਉਹ ਪ੍ਰੇਮੀ ਸੀ। ਤਮੋਲ ਹੁੰਦਾ ਇੱਕ, ਤਮੋਲ ਜਿਹੜਾ ਲੜਕੀ ਦੇ ਵਿਆਹ ਵੇਲੇ ਦੇਈਦਾ ਹੁੰਦਾ, ਜਿਹਨੂੰ ਸੁਭਰ ਕਹਿੰਦੇ ਆਪਾਂ, ਸੁਭਰ ਇੱਧਰ 1,25,000 ਦਾ ਸੀ, ਦੇਖ ਲਓ 1,25,000 ਦਾ ਸੀ। ਨੰਦ ਚੰਦ ਪ੍ਰੋਹ ਸੀ ਉਹ ਲੈ ਕੇ ਗਏ ਸੀ ਸੂਰਮੇ। ਉਹ ਇਸ ਤਰ੍ਹਾਂ ਦੇ ਨਾਲ ਫਿਰ ਉਧਰ ਉਧਰ ਦੀ ਗਿਆ, ਕਿਧਰੇ ਦੀ ਚਲਿਆ ਗਿਆ। ਉਹਨੇ ਦੇਖਿਆ ਜੀ ਨੰਦ ਚੰਦ ਬੈਠੇ, ਹੋਰ ਸਿੱਖ ਬੈਠੇ, ਤਾਂ ਉਹ ਤਾਂ ਜੀ ਹਰਖ ਗਿਆ। ਫਤਿਹ ਚੰਦ ਨੂੰ ਕਹਿੰਦਾ ਜੇ ਤਾਂ ਸਿੱਖਾਂ ਦਾ ਐਸਾ ਗੁਰੂ ਨਾਲ ਤੇਰਾ ਸੰਬੰਧ ਵਾ, ਤਾਂ ਮੈਂ ਤੇਰੀ ਲੜਕੀ ਨੀ ਲਿਜਾਵਾਂਗਾ, ਇੱਥੇ ਛੱਡ ਦਿਆਂਗਾ, ਮੈਂ ਨੀ ਫੇਰੇ ਲੈਣ। ਖੈਰ ਉਹ ਹੁੰਦਾ ਹੀ ਆ ਲੜਕੀਆਂ ਦਾ, ਉਹ ਫਿਰ ਉਹ ਜਾਣ ਗਿਆ ਜਿਹੜਾ ਸੀਗਾ ਪ੍ਰੋਹਤ, ਵੀ ਇਹਨਾਂ ਦੀ ਤਾਂ ਨੀਚ ਵਿਗੜ ਗਈ। ਜਿਉਂ ਇਕੱਠਾ ਕਰਿਆ ਸਾਰਾ ਆਪਣਾ ਸਮਾਨ, ਜਿਵੇਂ ਦਿਖਾ ਦਿੰਦੇ ਨਾ ਮੱਝਾਂ ਤੇ ਪਾ ਕੇ, ਅੱਜ ਕੱਲ੍ਹ ਟਰੰਕਾਂ ਚ ਦਿਖਾ ਦਿੰਦੇ, ਉਹਨਾਂ ਨੇ ਟਰੰਕ ਖੋਲ ਕੇ ਦਿਖਾ ਦਿੰਦੇ ਨੇ, ਇਹਦੇ ਚ ਆਈਟੂਮਾਂ ਨੇ, ਆਹ ਲੜਕੀ ਦੇ ਲੀੜੇ ਪਏ ਨੇ, ਆਹ ਬਾਕੀ ਆ ਹੋਰ ਲਾਣਾ ਜਿਹੜਾ ਨਾਲ ਆਊਗਾ, ਆਹ ਭੂਰੇ ਛੂਰੇ ਜੇ, ਇਹ ਉਹਨਾਂ ਨੂੰ ਦੇਣੇ ਨੇ। ਅੱਗੇ ਮੰਜਿਆਂ ਤੇ ਪਾਉਂਦੀਆਂ ਹੁੰਦੀਆਂ ਨੇ ਬੁੜੀਆਂ ਮੰਜਿਆਂ ਤੇ, ਫਿਰ ਹੋਰ ਬੁੜੀਆਂ ਪਿੰਡ ਦੀਆਂ ਦੇਖਣ ਆਉਂਦੀਆਂ ਹੁੰਦੀਆਂ ਸੀ, ਵਿੱਚੇ ਅਸੀਂ ਨਿਆਣੇ ਚਲੇ ਜਾਂਦੇ ਹੁੰਦੇ ਸੀ ਦੇਖਣ। ਆਹ ਇਸ ਤਰ੍ਹਾਂ ਦੇ ਨਾਲ ਜੇ ਉਹਨਾਂ ਨੇ ਵੀ ਦੇਖਿਆ ਵੀ ਉੱਥੇ ਇੱਕੋ ਹੀ ਨਾਕਾ ਸੀਗਾ ਜਿੱਥੋਂ ਦੀ ਲਖਣਾ ਸੀਗਾ, ਉਹਨਾਂ ਨੇ ਮੂਹਰੇ ਰੋਕ ਲਿਆ ਜਾ ਕੇ ਫੌਜਾਂ ਨੇ, ਪਰ ਉਹ ਸੂਰਮੇ ਸਿੱਖ ਰੁਕਦੇ ਨੇ। ਜੋ ਮਾਰਿਆ ਹਲਿਆ ਕਿਧਰੇ ਮਾਰ ਕੇ ਸਿੱਟ ਕੇ ਅਨੰਦਪੁਰ ਸਾਹਿਬ ਆ ਕੇ, ਤੇ ਉਹਨੇ ਫਿਰ ਸਾਰਾ ਉੱਥੇ ਐਲਾਨ ਕਰਤਾ, ਰਾਜੇ ਸਾਰੇ ਇਕੱਠੇ ਹੋਏ ਸੀ ਵੀ ਸਾਰੇ ਗੁਰੂ ਸਾਹਿਬ ਜੀ ਨਾਲ ਜੰਗ ਕਰੀਏ, ਉਹਨਾਂ ਨੇ ਮੇਰੀ ਹੀਣਤ ਕਰੀ ਹੈ। ਸਾਰੇ ਜੀ ਹੋ ਗਏ ਇਕੱਠੇ ਆ ਗਏ, ਪਗਾਣੀ ਦਾ ਯੁੱਧ ਹੈ ਜਿਹੜਾ ਉੱਥੇ ਆ ਗਏ ਸਾਰੇ ਇਕੱਠੇ ਹੋ ਕੇ। ਮਹਾਰਾਜ ਜੀ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਜੰਗ ਹੋਊਗਾ। ਖੈਰ ਇਸ ਤਰ੍ਹਾਂ ਨਾਲ ਤਿਆਰੀ, ਸਿੱਖਾਂ ਨੂੰ ਕਹਿਤਾ ਮਹਾਰਾਜ ਨੇ ਵੀ ਤਿਆਰੀ ਕਰ ਲਓ। ਮੰਜਾ ਸਾਧੂ ਸੀ ਨਾਲ ਉਦਾਸੀ ਕਹਿ ਰਿਹਾ ਸਾਧੂਆਂ ਨੂੰ ਕਿਹਾ ਉਹ ਤਾਂ ਰਾਤ ਨੂੰ ਭੱਜ ਗਏ ਸਾਰੇ ਕਿ ਉਹ ਤੋਰੀ ਫੁਲਕਾ ਖਾਣ ਵਾਲੇ ਸੀ ਨਾ ਸਾਰੇ ਪਰ ਬੀਨਾਸ ਨੀ ਹੈ ਜਿਹੜਾ ਉਹਨਾਂ ਦਾ ਮੁਖੀ ਸੀ ਨਾ ਉਹ ਬੈਠਾ ਹੈ ਸਮਾਧੀ ਲਾ ਕੇ ਕਿਰਪਾਲ ਦਾਸ ਉਸਦਾ ਨਾਮ ਸੀ ਉਹ ਬੈਠਾ ਸਮਾਧੀ ਲੱਗੀ ਹੋਈ ਹੈ ਜਦ ਸਵੇਰ ਹੋਈ ਕਹਿੰਦੇ ਰਫਲਾ ਰੁਫਲਾ ਵੰਡ ਦੋ ਵਰਛੇ ਇਹਨਾਂ ਨੂੰ ਸਾਧਾਂ ਨੂੰ ਜਦ ਦੇਖਿਆ ਖਾਲੀ ਪਿਆ ਮੈਦਾਨ ਭਾਂਡੇ ਵੀ ਸਿੱਟ ਕੇ ਭੱਜ ਗਏ ਤੇ ਕਹਿੰਦੇ ਕੋਈ ਹੈ ਵੀ ਕਹਿੰਦੇ ਹਾਂਜੀ ਇੱਕ ਬੈਠਾ ਕਹਿੰਦੇ ਉਹਨੂੰ ਲਿਆਓ ਖੈਰ ਉੱਠ ਕੇ ਆ ਗਿਆ ਨਮਸਕਾਰ ਕਰੀ ਕਹਿੰਦੇ ਮਹਾਰਾਜ ਜੀ ਕੀ ਹੁਕਮ ਹੈ ਕਹਿੰਦੇ ਜੰਗ ਕਰਨਾ ਕਹਿੰਦੇ ਸਤਵਚਨ ਜੀ ਸਤਵਚਨ ਇਹ ਸਾਧਾਂ ਕੋ ਕੁਤਕੇ ਹੁੰਦੇ ਸੀ ਅੱਗੇ ਕੁਤਕਾ ਕਹਿੰਦੇ ਨੇ ਸੋਟੇ ਨੂੰ ਮੋਟਾ ਇਹਾ ਜਾ ਕਿ ਨਰੋਈ ਹੁੰਦੇ ਸੀ ਨਾ ਜਾਂ ਨਰੋਏ ਬਹੁਤ ਦਾਦੇ ਨਾ ਇੱਕ ਭੰਨਣ ਸਿੱਖ ਸੀਗਾ ਤੇ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਬਈ ਸ਼ੇਰ ਮਾਰਨਾ ਕਹਿੰਦਾ ਮਹਾਰਾਜ ਫਿਰ ਕੋਈ ਵਰਸ਼ਾ ਵਰਸ਼ਾ ਦੇ ਦਿਓ ਮੈਨੂੰ ਕਹਿੰਦੇ ਨੀ ਸੋਟੇ ਨਾ ਮਰਵਾਉਣਾ ਤੇਤੇ ਤਾਂ ਕਹਿੰਦਾ ਸਤਵਚਨ ਜੀ ਜਿਉਂ ਚੱਕਿਆ ਉਹਨੇ ਸੋਟਾ ਕਾਨੂ ਕੋ ਵੀ ਕਹਿੰਦੇ ਇਹਨੂੰ ਖੂੰਡੇ ਨੂੰ ਉਹ ਇਸ ਤਰ੍ਹਾਂ ਉਧਰੋਂ ਫਿਰ ਸ਼ੇਰ ਨਿਕਲਿਆ ਮਾਰ ਮਾਰ ਕੇ ਡੰਡੇ ਸ਼ੇਰ ਦਾ ਟੂਹਾ ਤੋੜਤਾ ਉਹਨੇ ਸਿੱਖ ਨੇ ਉਹ ਇਸ ਤਰ੍ਹਾਂ ਦਾ ਹੁੰਦਾ ਤਾਂ ਫਿਰ ਉਹ ਸਾਰੇ ਇਕੱਠੇ ਹੋ ਕੇ ਉੱਥੇ ਆ ਗਏ ਕੇਸਰੀ ਚੰਦ ਸੀ ਉਹਨਾਂ ਦੇ ਵਿੱਚ ਮੁਖੀ ਉਹ ਬੜਾ ਚਲਾਕ ਰਾਜਾ ਸੀ ਜੇ ਪਿੰਡਾਂ ਦੇ ਵਿੱਚ ਵੀ ਬੜੇ ਕਈ ਲੋਕ ਚਲਾਕ ਹੁੰਦੇ ਨੇ ਚਲਾਕ ਉਧਰ ਜਾ ਕੇ ਲੜਾਈ ਪਵਾ ਦੇਣੀ ਦੂਏ ਪਾਸੇ ਜਾ ਕੇ ਲੜਾਈ ਪਵਾ ਦੇਣੀ ਜੇ ਜਿਹੜੇ ਚੁਗਲੀ ਖੋਰ ਜੇ ਉਹਨਾਂ ਨੂੰ ਇਹ ਚਲਾਕ ਕਹਿੰਦੇ ਨੇ ਉਹ ਲੈਣ ਦੇਣ ਨੂੰ ਕੁਛ ਨੀ ਹੁੰਦਾ ਉਹਦੇ ਵਿੱਚ ਤਾਂ ਫਿਰ ਉਹ ਫੌਜਾਂ ਸਾਰੀਆਂ ਉੱਥੇ ਆ ਗਈਆਂ ਤੇ ਉਹ ਜਿਹੜਾ ਸਾਧ ਸੀ ਕਿਰਪਾਲ ਦਾਸ ਉਹ ਫਿਰ ਮਹਾਰਾਜ ਕਹਿੰਦਾ ਮੈਨੂੰ ਘੋੜਾ ਦਓ ਇੱਕ ਤੇ ਬੁੱਧੂ ਸ਼ਾਹ ਜਿਹੜਾ ਸੀਗਾ ਸੰਡੋਰੇ ਵਾਲਾ ਤਰਕਾਲੀ ਮਹਾਤਮਾ ਦੀ ਇਸਲਾਮ ਦਾ ਸੀ ਬੰਦਾ ਉਹ ਮਹਾਰਾਜ ਨੂੰ ਉਹ ਖੁਦਾ ਮੰਨਦਾ ਸੀ ਖੁਦਾ ਉਹ ਉਸਨੇ ਭੁੱਖੇ ਮਰਦੇ ਪਠਾਣ ਕੱਢੇ ਹੋਏ ਔਰੰਗਜ਼ੇਬ ਦੇ ਇਹ ਕਲਗੀਧਰ ਮਹਾਰਾਜ ਕੋ ਰੱਖਦੇ ਵੀ ਬੇਚਾਰੇ ਭੁੱਖੇ ਮਰਦੇ ਨੇ ਮਹਾਰਾਜ ਜੀ ਇਹਨਾਂ ਦੀ ਰੋਟੀ ਚੱਲ ਪਊ ਕਹਿੰਦੇ ਚੰਗਾ ਬੁੱਧੂ ਸ਼ਾਹ ਅਸੀਂ ਰੱਖ ਲੈਂਦੇ ਹਾਂ ਇਹਨਾਂ ਉਹ ਇਸ ਤਰ੍ਹਾਂ ਦੇ ਨਾਲ ਫਿਰ ਉਹਨਾਂ ਨੇ ਇਹਨਾਂ ਦੇ ਨਾਲ ਗੱਲਬਾਤ ਕਰੀ ਬਈ ਤੁਸੀਂ ਲੜਿਓ ਨਾ ਸਾਡੇ ਕੰਨੀ ਹੋ ਜਾਓ ਜਿਹੜਾ ਗੁਰੂ ਦਾ ਲੁੱਟ ਡੇਰੇ ਦੀ ਸਾਰੀ ਤੁਹਾਨੂੰ ਦੇ ਦਾਂਗੇ ਉਹ ਲੋੜ ਨਾ ਵੀ ਉਧਰ ਜਾ ਰਲੇ ਉਹ ਸਾਰੀ ਪਰ ਗੁਰੂ ਨੂੰ ਕੌਣ ਜਿੱਤ ਸਕਦਾ ਗੁਰੂ ਕਿਰਪਾਲ ਦਾ ਜਿਹੜਾ ਉਹਨਾਂ ਦਾ ਮੁਖੀ ਸੀ ਫਲਾਣਾ ਦਾ ਫਲਾਣਾ ਦੇ ਬੜੇ ਬੜੇ ਸਿਰ ਹੁੰਦੇ ਨੇ ਗੋਡੇ ਬੜੇ ਬੜੇ ਕਹਿੰਦਾ ਬੱਕਰਾ ਬੱਕਰਾ ਖਾ ਜਾਂਦੇ ਨੇ ਕਿ ਪਠਾਣ ਖਾ ਜਾਂਦੇ ਹੋਣੇ ਨੇ ਬਹੁਤ ਬੜੇ ਬੜੇ ਹੁੰਦੇ ਨੇ ਇੱਧਰ ਆਉਂਦੇ ਨੇ ਸਿੰਘ ਵੇਚਦੇ ਹੁੰਦੇ ਜੀ ਅੱਗੇ ਅਸਲੀ ਪਠਾਣ ਤਾਂ ਇੱਧਰ ਆਉਂਦੇ ਹੀ ਨੀ ਨਾ ਆ ਇਸ ਤਰ੍ਹਾਂ ਦੇ ਨਾਲ ਕਿਰਪਾਲ ਦਾ ਚੜਿਆ ਜੀ ਫਿਰ ਘੋੜੇ ਤੇ ਉਹ ਲੈ ਕੇ ਸੋਟਾ ਜਿਉਂ ਘੋੜਾ ਪਜਾਇਆ ਉਹ ਜਿਹੜਾ ਸੀਗਾ ਪਠਾਣ ਉਹ ਉਸਦੇ ਸਿਰ ਚ ਮਾਰਿਆ ਉਹਦੇ ਜੋੜ ਕੇ ਸਿਰ ਦੇ ਵਿੱਚ ਬਲਟਾ ਕੇ ਸਿੱਟਤਾ ਧਰਤੀ ਤੇ ਕਲਗੀਧਰ ਮਹਾਰਾਜ ਕਹਿੰਦੇ ਵੀ ਕਿਰਪਾਲ ਦਾਸ ਨੂੰ ਕਹਿ ਦੋ ਬਸ ਆ ਜਾਵੇ ਹੁਣ ਬਸ ਐਂ ਕੋਈ ਕਹਿ ਦੂਗਾ ਕਿਸੇ ਨੂੰ ਵੀ ਤੂੰ ਮੁੜਿਆ ਜੰਗ ਨਾ ਕਰ ਨਹੀਂ ਉਹ ਤਾਂ ਉਹਨਾਂ ਦਾ ਤਮਾਸਾ ਦੇਖਦੇ ਸੀ ਮੈਂ ਉਹ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਪੜੋ ਬਨੇ ਤਮਾਸਾ ਦੇਖਦੇ ਨੇ ਕਹਿੰਦੇ ਆਜੋ ਕਿਰਪਾਲ ਦਾਸ ਜੀ ਬਸ ਸਾਧੂ ਨੂੰ ਕੋਲ ਸੱਦਿਆ ਕਹਿੰਦੇ ਵੀ ਮਹਾਂਪੁਰਸ਼ੋ ਤੈ ਬੀਜ ਜੜ ਰੱਖਦੀ ਕਹਿੰਦੇ ਸਾਧੂਆਂ ਨੇ। ਜੇ ਬੀਜ ਹੋਵੇ ਨਾ ਬੀਜ, ਉਹ ਬੀਜਿਆ ਜਾਵੇ ਫਿਰ ਬਹੁਤ ਹੋਰ ਹੋ ਜਾਂਦੇ ਨੇ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਾ ਹੁਣ ਤੈਨੂੰ ਛੁੱਟੀਆਂ ਨੇ। ਫਿਰ ਉਹ ਇੱਧਰ ਆ ਗਿਆ ਸੀ ਜਿੱਥੇ ਕੀ ਪਿੰਡ ਆ ਇੱਧਰ ਆਇਆ ਨਾ ਸੂਜਾਵਰ ਬੜੈਚਿਆਂ ਕੋ, ਉੱਥੇ ਫਿਰ ਉਹਦਾ ਡੇਰਾ 1100 ਵਿਘੇ ਜ਼ਮੀਨ ਆ ਉਸ ਡੇਰੇ ਨੂੰ। ਜਦ ਕਲਗੀਧਰ ਮਹਾਰਾਜ ਜੀ ਫਿਰ ਜੰਗ ਜਲਾਰ ਕਰਦੇ ਇੱਧਰ ਨੂੰ ਗਏ ਨੇ ਨਾ ਰਾਏਕੋਟ ਕੰਨੀ ਨੂੰ, ਉਹ ਸਾਧ ਨੂੰ ਫਿਰ ਮਿਲ ਕੇ ਗਏ ਸੀ। ਔਰ ਇਸ ਤਰ੍ਹਾਂ ਦੇ ਨਾਲ ਫਿਰ ਉੱਥੇ ਕਲਗੀਧਰ ਮਹਾਰਾਜ ਜੀ ਨੇ ਜੰਗ ਕਰਿਆ ਭਾਈ। ਕਲਗੀਧਰ ਮਹਾਰਾਜ ਜੀ ਦੇ ਬੀਬੀ ਬੀਰੋ ਦੇ ਪੁੱਤਰ ਸੀ ਪੰਜ, ਬਹੁਤ ਸੂਰਮੇ ਸੀ ਉਹ ਦੋ ਸ਼ਹੀਦ ਹੋਏ ਜੰਗ ਦੇ ਵਿੱਚ। ਕਲਗੀਧਰ ਮਹਾਰਾਜ ਜੀ ਔਰ ਕੇਸਰੀ ਚੰਦ ਸੀ ਨਾ ਜਿਹੜਾ ਚਲਾਕੜ ਜਿਹਾ, ਫਿਰ ਉਹ ਤੀਰ ਦੇ ਨਾਲ ਮਾਰਿਆ ਗੁਰਮੁਖ, ਉਹ ਜੰਗ ਫਿਰ ਫਤਿਹ ਹੋ ਗਿਆ ਸੀ। ਆਓ ਅਬ ਤੋਂ ਟਾਈਮ ਹੋ ਗਿਆ, ਫਿਰ ਸ਼ੁਰੂ ਕਰਾਂਗੇ। ਕੱਲ ਦਾ ਜਿਹੜਾ ਦਿਨ ਹੈ ਇੱਕ ਸੱਠ ਪਟਾ ਜਿਹਾ, ਕੱਲ ਨੂੰ ਦੀਵਾਨ ਨਹੀਂ ਲੱਗੇਗਾ ਤੇ ਪਰਸੋਂ ਨੂੰ ਫਿਰ ਲੱਗੇਗਾ। ਕੱਲ ਨੂੰ ਨਾ ਇੱਥੇ ਕੋਈ ਆਇਆ, ਕਿਉਂ ਜਦ ਕੋਈ ਤੁਰਨੇ ਨਹੀਂ ਦੇਣਾ ਫਿਰ ਆਉਣ ਦਾ ਕੀ ਸਵਾਲ ਹੈ, ਇਹ ਪਤਾ ਨਹੀਂ ਹੋਣਾ ਕੀ ਹੈ, ਆਸਾਰ ਨੇ। ਆਹ ਇਸ ਤਰ੍ਹਾਂ ਦੇ ਨਾਲ ਕੱਲ ਨੂੰ ਨਹੀਂ ਦੀਵਾਨ ਲੱਗੇਗਾ, ਪਰਸੋਂ ਨੂੰ ਲੱਗੇਗਾ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ